कृपादृष्ट कर भ्रष्ट प्रभु अभय किए सुर बृंद भालु कीस सब हर्षे जय सुख धाम मुकंद।
श्री सतगुरु जी दे परम पवित्र दरबार विच उपस्थित सत्संगी जनो, सतगुरुआं नूं धन कहिए जिन्हां दी अपार बख्शिश कृपा सदका अज फिर सानू ए जो सुहावना समा मिलिया है, असी उस सतगुरां दा पवित्र नाम जप रहे हां, उस मनमोहक कथा दा श्रवण कर रहे हां। सब ही उस सतगुरां नूं धन कहो, कोई रसना वांझी ना रहे, सब गज के कहो धन श्री सतगुरु नानक देव जी सच्चे पातशाह। एक बार फिर अपनी रसना नू होर पवित्र करो, फिर गज के कहो धन श्री सतगुरु जगजीत सिंह जी सच्चे पातशाह। मौके दे मालक सतगुरु नू याद करो, बड़े ही प्रेम पूर्वक अपनी रसना तो सतगुरां दा नाम उचारो, सब गज के कहो धन श्री सतगुरु उदय सिंह जी सच्चे पातशाह। जिथे के नाम जपना साध संगत विच आउना इत्याद गुरबाणी पढ़नी पुन दान करनी मर्यादा रखनी गुरु जी दा दर्शन करना सिखा नाल प्रेम करना इत्याद बहुत सारा अजिहा कुछ जो करन दे नाल इंसान दे विच बहुत सारी तब्दीली आ जांदी है। इंसान पहले जहिया रहिंदा ही नहीं, जे ए कह दिता जाए कि ए उस अकाल पुरख वल्लों दसे कुछ अजिहे हुक्म ने कुछ अजिहे रस्ते हन जिन्हां दे उत्ते चलदा होया इंसान आप राम बन जांदा है, आप ही खुदा बन जांदा है, उस दा रूप बन जांदा है। उस दे नाल नाल गरीब निवाज पातशाह जी ने एक होर अजिहा रस्ता दसिया जो आप जी वर्त रहे हो, चल रहे हो निरंतर, जिसनू कहया जांदा है सुनना, भाव सतगुरु जी दे पवित्र इतिहास साखियां शब्द आदिक गुरु जी दा उपदेश श्रवण करना एक अजिही भगती है जिसनू श्रवण भगती कहया जांदा है। और अर्ज करां कि श्रवण भगती एक अजिही भगती है कि श्रवण करदे करदे जेडे लोग इस नू बड़े ही वधिया ढंग नाल सिख गए कि श्रवण किसनू कहंदे ने, सुनना केड़ी चीज दा नाम है, सुनना केड़ी कला है। असल विच ओ लोक बहुत ही अग्गे पहुंच गए, बहुत ही ज्यादा तरक्की कीती उन्हां लोकां ने। अर्ज करां उस समय दी, कई बार आप जी दे चरणा विच मैं ये अर्ज करदा हुंदा हां कि अजेही कृपा हुंदी है अकाल पुरख दी जदों बंदे नूं सुनना आ जावे। और सुनना कदों आवेगा, जदों होर पासे दा ध्यान छड दिता जाए, होर की हो रहा है, किवें हो रहा है, क्यों हो रहा है, ये सारी चिंता जो है इंसान दे अंदरों बिल्कुल दूर हो जाए। और की चले सिर्फ ते सिर्फ जो सुनना है, सिर्फ ओही चीज याद रहे, ओदे उत्ते ही ध्यान जाए। जे मैं ये अर्ज करा कि जो सुना रहा है ओ भी ना विखे, ओ भी भुल जावे, जो बचन सुनने हन सतगुरु जी दे सिर्फ ओही सुनना, हो सकता है कि ए गल कुछ वखरी लगे कि ए किवें हो सकता है। ते गुरु नानक पातशाह जी दा पवित्र उपदेश जिस दा पाठ हर एक इंसान करदा है जो गुरु नानक पातशाह दा सिख है, अजेहे लोक भी वेखण नूं नजर आउंदे ने जो कई बार मिल पैंदे ने, उन्हां दा दीदार दर्शन हो जांदा है, जो के नामधारी भी नहीं इत्याद कोई भी सिख पंथ नाल संबंध नहीं रखदे, पर इस पातशाह दी पवित्र बाणी नूं पढ़दे ने। ਉਸ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹੇ ਇਨਸਾਨ ਜੇ ਸੁਣਨ ਦੀ ਕਲਾ ਆ ਜਾਵੇ ਤੇ ਧਿਆਨ ਦੇ, ਸੁਣਨ ਸਦਕਾ ਕੀ ਹੁੰਦਾ ਹੈ? ਸੁਣਿਆ ਸਿੱਧ ਪੀਰ ਸੁਰੇਨਾਥ ਕਿ ਸੁਣਨ ਦੀ ਤਾਕਤ ਸਦਕਾ, ਸੁਣਨਾ ਇੱਕ ਅਜਿਹੀ ਤਾਕਤ ਹੈ ਕਿ ਜਿਨ੍ਹਾਂ ਲੋਕਾਂ ਨੇ ਸੁਣਨ ਦੀ ਯੁਗਤ ਨੂੰ ਜਾਣ ਲਿਆ ਉਹੀ ਸਿੱਧ ਬਣ ਗਏ, ਉਹੀ ਪੀਰ ਬਣ ਗਏ, ਉਹੀ ਦੇਵਤੇ ਬਣ ਗਏ, ਉਹੀ ਪ੍ਰਿਥਵੀ ਦੇ ਕੀ ਹਰ ਇੱਕ ਜਗ੍ਹਾ ਦੇ ਮਾਲਕ ਬਣ ਗਏ। ਅਰਜ਼ ਕਰਾਂ ਇਹ ਜੋ ਚਾਰ ਪੌੜੀਆਂ ਸੁਣਨ ਦੇ ਉੱਪਰ ਹੀ ਸਾਹਿਬ ਨੇ ਉਚਾਰਨ ਕੀਤੀਆਂ, ਬਹੁਤ ਹੀ ਵੱਡਾ ਰਹੱਸ ਹੈ ਇਸ ਵਿੱਚ। ਅਰਜ਼ ਕਰਾਂ ਉਹੀ ਕਿਰਪਾ ਆਪ ਜੀ ਦੇ ਉੱਪਰ ਹੈ ਕਿ ਅਸੀਂ ਉਸ ਸਾਹਿਬ ਦੀ ਕਿਰਪਾ ਸਦਕਾ ਕੁਛ ਯਤਨ ਕਰ ਰਹੇ ਹਾਂ ਕਿ ਇਸ ਪਵਿੱਤਰ ਇਤਿਹਾਸ ਨੂੰ, ਇਸ ਤੋਂ ਉਪਰੰਤ ਗਰੀਬ ਨਵਾਜ ਪਾਤਸ਼ਾਹ ਜੀ ਦੇ ਉਪਦੇਸ਼ ਸ਼੍ਰਵਣ ਕਰਨੇ, ਬਸ ਇਹ ਕਲਾ ਜਦੋਂ ਇਨਸਾਨ ਵਿੱਚ ਆ ਗਈ, ਇਹ ਇੱਕ ਦੋ ਅਰਜ਼ਾਂ ਕਰਕੇ ਮੈਂ ਅੱਗੇ ਅਰਜ਼ਾਂ ਕਰਨ ਦੀ ਕੋਸ਼ਿਸ਼ ਕਰਾਂਗਾ। ਅਸੀਂ ਉਸ ਸਮੇਂ ਵੱਲ ਧਿਆਨ ਦੇਈਏ ਜਦੋਂ ਕਿ ਕੋਈ ਵੀ ਅਜਿਹੀ ਆਧੁਨਿਕ ਮਸ਼ੀਨਾਂ ਦੀ ਖੋਜ ਨਹੀਂ ਸੀ ਹੋਈ ਜਿਹਦੇ ਨਾਲ ਇਨਸਾਨ ਦੇ ਅੰਦਰ ਸਰੀਰ ਦੀ ਗਤੀਵਿਧੀ ਪਤਾ ਲੱਗ ਸਕੇ, ਇਨਸਾਨ ਦੇ ਅੰਦਰ ਦੀ ਬਿਮਾਰੀ, ਇਨਸਾਨ ਦੇ ਅੰਦਰ ਜੋ ਕੁਛ ਵੀ ਹੋ ਰਿਹਾ ਹੈ ਉਸ ਬਾਰੇ। ਅੱਜ ਦਾ ਸਮਾਂ ਇੱਕ ਅਜਿਹਾ ਆਧੁਨਿਕ ਯੁੱਗ ਹੈ ਕਿ ਡਾਕਟਰ ਕੋਲ ਜਾਣ ਦੀ ਦੇਰ ਹੈ, ਜੇ ਕਿਸੇ ਵੀ ਸਰੀਰ ਦੇ ਪਾਰਟ, ਕਿਸੇ ਵੀ ਅੰਗ ਵਿੱਚ ਦਰਦ ਹੈ ਤੁਰੰਤ ਸਕੈਨ ਹੋਏਗੀ, ਕੁਛ ਵੀ ਤੇ ਪਤਾ ਲੱਗ ਜਾਏਗਾ ਇਹ ਵਾਲੀ ਇਹਨੂੰ ਦਿੱਕਤ ਹੈ, ਇਹ ਬਿਮਾਰੀ ਹੈ। ਪਰ ਉਹ ਲੋਕ, ਉਹਨਾਂ ਨੂੰ ਕਿਵੇਂ ਪਤਾ ਲੱਗਦਾ ਸੀ? ਅੱਜ ਤੋਂ ਬਹੁਤ ਪੁਰਾਣੇ ਸਮੇਂ ਉਹ ਰਿਸ਼ੀ, ਉਹ ਸਾਧੂ ਮਹਾਤਮਾ, ਅਸਲ ਵਿੱਚ ਗੁਰੂ ਸਵਾਰਿਓ, ਉਹਨਾਂ ਨੇ ਸੁਣਨ ਦੀ ਜੋ ਕਿਰਿਆ ਹੈ, ਸੁਣਨ ਦੀ ਯੁਗਤੀ ਨੂੰ ਇਤਨੇ ਜ਼ਿਆਦਾ ਢੰਗ ਵਧੀਆ ਤਰੀਕੇ ਨਾਲ ਵਰਤਿਆ ਕਿ ਉਸ ਸੁਣਨ ਦੀ ਸ਼ਕਤੀ ਦੇ ਵਿੱਚ ਅਜਿਹਾ ਡੁੱਬ ਗਏ ਕਿ ਇੱਕ ਸੁਣਨ ਦਾ ਹੀ ਰੂਪ ਹੋ ਗਏ। ਜਦੋਂ ਉਹਨਾਂ ਲੋਕਾਂ ਨੇ ਸੁਣਨ ਦੀ ਇਸ ਕਲਾ ਨੂੰ ਜਾਣਿਆ ਤੇ ਗਵਾਹ ਹੈ ਸਾਡਾ ਉਹ ਇਤਿਹਾਸ ਪੁਰਾਤਨ, ਪੂਰਾ ਹਿੰਦੂ ਧਰਮ ਇਸ ਚੀਜ਼ ਦੀ ਗਵਾਹੀ ਦਿੰਦਾ ਹੈ, ਪੁਰਾਣੇ ਵਿਦਵਾਨ ਇਸ ਚੀਜ਼ ਦੀ ਗਵਾਹੀ ਦਿੰਦੇ ਹਨ ਕਿ ਜਦੋਂ ਉਹ ਲੋਕਾਂ ਨੂੰ ਸੁਣਨ ਦੀ ਯਾਚ ਆ ਗਈ ਤੇ ਉਹਨਾਂ ਨੇ ਆਪਣੇ ਸਰੀਰ ਦੇ ਅੰਦਰ ਲਹੂ ਤੱਕ ਤੁਰਦੇ ਦੀ ਗਤੀ ਨੂੰ ਸੁਣਿਆ, ਅੰਦਰ ਹਰ ਇੱਕ ਚੀਜ਼ ਜਦੋਂ ਸ਼੍ਰਵਣ ਹੋਈ, ਫਿਰ ਉਹਨਾਂ ਲੋਕਾਂ ਨੇ ਵੇਖਿਆ ਕਿ ਸਰੀਰ ਦੇ ਅੰਦਰ ਕਿੰਨੀਆਂ ਨਾੜੀਆਂ ਹਨ, ਕਿਹੜੀਆਂ ਨਾੜੀਆਂ ਕਿਹੜੇ ਕੰਮ ਕਰਦੀਆਂ ਨੇ, ਕਿਸ ਤਰ੍ਹਾਂ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀਦਾ ਹੈ, ਕਿਹੜੀਆਂ ਯੁਗਤੀਆਂ ਹਨ ਉਹਦੇ ਧਿਆਨ ਦੀਆਂ, ਕਿਹੜੀ ਕਿਹੜੀ ਸਟੇਜ ਦੇ ਉੱਤੇ ਇਨਸਾਨ ਪਹੁੰਚਦਾ ਹੈ। ਅਰਜ਼ ਕਰਾਂ ਗੁਰੂ ਸਵਾਰਿਓ, ਇੱਕ ਸੁਣਨ ਦੀ ਕਲਾ ਬੜੀ ਹੀ ਉੱਤਮ ਔਰ ਬਹੁਤ ਹੀ ਉੱਚੀ ਹੈ, ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਆਪਾਂ ਯਤਨ ਕਰ ਰਹੇ ਹਾਂ ਕਿ ਸੁਣਨ ਦੀ ਕਿਰਿਆ ਸਾਨੂੰ ਵੀ ਆ ਜਾਵੇ, ਉਸ ਸਾਹਿਬ ਦੇ ਉਪਦੇਸ਼ ਸੁਣ ਕੇ ਕਿਤੇ ਇੱਕ ਹੀ ਹਿਰਦੇ ਤੇ ਵਸ ਗਿਆ ਤੇ ਤੁਰੰਤ ਕਿਰਪਾ ਹੋ ਜਾਏਗੀ। ਸੋ ਆਪ ਜੀ ਨੇ ਹੁਣ ਤੱਕ ਉਸ ਪਵਿੱਤਰ ਰਮਣੀਕ ਕਥਾ ਨੂੰ ਸ਼੍ਰਵਣ ਕੀਤਾ ਕਿ ਜਦੋਂ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨੇ ਇਸ ਰਾਵਣ ਦਾ ਅੰਤ ਕੀਤਾ, ਉਸ ਤੋਂ ਬਾਅਦ ਜਿਤਨੇ ਵੀ ਖੰਡਾਂ ਬ੍ਰਹਮੰਡਾਂ ਦੇ ਵਿੱਚ ਦੇਵ, ਰਿਸ਼ੀ ਇਤਿਆਦਿ ਜੋ ਵੀ ਪ੍ਰਭੂ ਨੂੰ ਵੇਖ ਰਹੇ ਸੀ, ਦਰਸ਼ ਦਿਦਾਰੇ ਕਰ ਰਹੇ ਸੀ, ਸਾਰੇ ਭਗਵਾਨ ਦੀ ਜੈ ਜੈਕਾਰ ਕਰ ਰਹੇ ਹਨ। ਕਵੀ ਜੀ ਨੇ, ਕਵੀ ਤੁਲਸੀ ਜੀ ਨੇ ਪ੍ਰਭੂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸੀਸ ਦੀ ਇੱਕ ਬੜੀ ਹੀ ਵਧੀਆ ਵਡਿਆਈ ਕੀਤੀ ਜੋ ਕਿ ਅਤੁਲਨੀਯ ਹੈ, ਕੋਈ ਉਸ ਦੇ ਬਰਾਬਰ ਅਸੀਂ ਕਹਿ ਨਹੀਂ ਸਕਦੇ ਕਿ ਇਸ ਤੋਂ ਵਧੀਆ ਇੱਦਾਂ ਹੋ ਸਕਦਾ ਸੀ। ਅਜਿਹੇ ਵਧੀਆ ਸ਼ਬਦਾਵਲੀ ਦੇ ਨਾਲ ਭਗਵਾਨ ਦੀ ਸਿਫਤ ਕਰਦੇ ਹਨ। ਸੋ ਇੱਥੇ ਤੱਕ ਆਪ ਜੀ ਸ਼੍ਰਵਣ ਕਰ ਚੁੱਕੇ ਹੋ, ਇਸ ਤੋਂ ਅੱਗੇ ਆਪ ਜੀ ਦੇ ਚਰਨਾਂ ਵਿੱਚ ਸ੍ਰੀ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਕਰੋ ਕਿਰਪਾ,
ਕਿਰਪਾ ਦ੍ਰਿਸ਼ਟਿ ਕਰ ਬ੍ਰਿਸ਼ਟਿ ਪ੍ਰਭੂ ਅਭੈ ਕੀਏ ਸੁਰ ਬ੍ਰਿੰਦ।
ਜਿਸ ਵਕਤ ਸਾਰੇ ਦੇਵਤੇ ਆਦਿਕ ਇਸ ਕੌਤਕ ਨੂੰ ਵੇਖ ਕੇ, ਭਗਵਾਨ ਦੀ ਇਹ ਚਰਿੱਤਰ ਨੂੰ ਵੇਖ ਕੇ, ਇਸ ਰੋਚਕ ਕ੍ਰਿਆ ਨੂੰ ਵੇਖ ਕੇ, ਅਦਭੁਤ ਰਹੱਸ ਨੂੰ ਵੇਖ ਕੇ ਬੜੇ ਹੈਰਾਨ ਹੋ ਗਏ, ਹਿਰਦਾ ਉਹਨਾਂ ਦਾ ਬਹੁਤ ਜ਼ਿਆਦਾ ਸਹਿਮ ਗਿਆ। ਉਸ ਵਕਤ ਭਗਵਾਨ ਨੇ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ।
ਭਾਲੂ ਕੀਸ ਸਭ ਹਰਸ਼ੇ जय सुख धाम मुकंद।
भालू आदिक वानर सेना सारे प्रभु दे गुण गान कर रहे हन और कह रहे हन, हे प्रभु तुसी मुक्ति दे देन वाले मुक्ति दे दाता हो।
पति सिर देखत मंदोदरी।
जदों रावण दी इस्त्री रावण दी जो पत्नी है उसने अपने पति दा रावण दा सीस विख्या।
मूर्छित बिकल धरन खस परी।
मूर्छिता हालत विच बेहोशी दी हालत विच मंदोदरी घबरा के धरती दे उत्ते डिग गई।
जुबते ब्रिंद रोवत उठ ताई।
बहुत सारियां औरतां जो हन अपने राजे दे मरण दी खबर सुन के रोंदियां कुरलौंदियां होईयां आ रहियां हन।
उठाई रावण पे आई।
उना ने इस मंदोदरी नू उठा के सहारा दे के खड़ा करके इस रावण दी दे दे कोल लेके आंदा।
पति गति देखत करह पुकारा।
ए जो मंदोदरी है जदों इसने रावण दी इस दे नू वेख्या ते बड़ा ही ज्यादा रोन कुरलाउन लग पई।
छोटे कच कच नह बपुश संभारा।
उस वक्त इस मंदोदरी दे जो केस सी ए भी खुल गए भाव अपने आप दी सोझी ना रही और रोंदी होई व्याकुल हो गई अपने आप दी सोझी ना रही।
और ताड़ना करह बिध नाना।
कवि तुलसी जी कह रहे हन मंदोदरी बहुत ज्यादा दुखी है अपनी छाती नू वार वार अपने हत्था नाल मार मार के दुखी हो रही है।
रोवत करह प्रताप बखाना।
और रोंदी होई अपने इस शूरबीर पति दे कीते होए जो प्रताप सी इस दा भाव जो इस दा बल सी अपने पति दे बल नू याद कर कर के मंदोदरी रो रही है।
तब बलनाथ डोल नित धरनी।
ए मंदोदरी कहंदी ए हे मेरे नाथ तू किड्डा बली सी जदों तू तुरदा सी तेरे इस बल दे नाल इस वेग दे नाल धरती भी डोलदी सी।
तेजहीन पावक सस तरनी।
हे मेरे नाथ मेरे मालक तेरे तेज दे अगे अग चंद्रमा सूरज आदिक भी जेड़े ने इना दा तेज नहीं सी। गुरु सवारियो जदों असी इस चीज वल ध्यान देईए दसवें पातशाह साहिब श्री गुरु गोबिंद सिंह जी दसम ग्रंथ साहिब विच बड़ा वधिया जिक्र करदे हन। जदों मंदोदरी अपने पति नू समझाउंदी है रावण नू उस तों बाद अंगद जो है ए भी एदे कोल आके कहंदा है तू सीता माता मोड़ दे अजिहे दुष्कर्म ना कर। इस रावण ने कहया तेनू पता है मैं कौन आ तू किहदे नाल गल करदा पिया। रावण कहन लगा अगन पाक कह करे पवन मुर बार बुहारे। रावण दसन लगा कि अग्नि देवता जेड़ा ओ ते मेरे वास्ते खाना बनाउंदे ते पवन देवता जेड़ा वायु देवता है ओ मेरे वेड़े दे विच झाड़ू फेरदा है सफाई करदा है। सूर चंद्रमा ढरे कि जेड़ा चंद्रमा है ओ ते मेरे सीस दे उत्ते छत्र चुरा है भाव तू मेनू कहना है मैं डर जावा उस सन्यासी कोलों। सो गुरु सवारियो ए रावण अजिहा सी जिस दे अधीन इस दी पत्नी मंदोदरी कह रही है कि अग्नि देवते वर्गे चंद्रमा वर्गे सूरज वर्गे भी जदों तेरे सामने खलोंदे सी ते इना दा तेज इना दा प्रताप तुहाडे सामने फिक्का दिसदा सी।
शेष कमठ सह सकह न भर।
शेष नाग जो है ओ भी तुहाडे प्रताप नू नहीं सह सकदा। कमठ तो भाव कश्यप अवतार। कश्यप अवतार तो भाव विष्णु भगवान। कश्यप अवतार असल विच उस वक्त प्रभु ने धारिया सी जदों के मिल देव अदेवन सिंध मथेओ कवि श्याम कवितन मद रचियो। दसवें पातशाह इस समुन्द्र मंथन दा सारा इतिहास अपनी इस ਗ੍ਰੰਥ ਸਾਹਿਬ ਦੇ ਵਿੱਚ ਰਚਦੇ ਹਨ ਕਿ ਜਦੋਂ ਦੇਵਤੇ ਔਰ ਦੈਤ ਇਸ ਮੰਦਰਾਚਲ ਪਰਬਤ ਨੂੰ ਮਧਾਣੀ ਬਣਾ ਕੇ ਔਰ ਵਾਸੁਕੀ ਨਾਗ ਜੋ ਹੈ ਇਸ ਦਾ ਬਣਾ ਕੇ ਰੱਸਾ ਇਸ ਨੂੰ ਜਦੋਂ ਰਿੜਕਣ ਲੱਗੇ, ਜਿਹੜਾ ਮੰਦਰਾਚਲ ਪਰਬਤ ਸੀ ਭਾਰਾ ਬਹੁਤ ਸੀ, ਸਮੁੰਦਰ ਦੇ ਵਿੱਚ ਧਸਦਾ ਜਾ ਰਿਹਾ ਸੀ, ਉਸ ਵਕਤ ਵਿਸ਼ਨੂੰ ਭਗਵਾਨ ਨੇ ਇੱਕ ਕਸ਼ਯਪ ਅਵਤਾਰ ਭਾਵ ਕਸ਼ਯਪ ਤੋਂ ਭਾਵ ਕੱਛੂ ਇੱਕ ਬੜੇ ਹੀ ਵਿਸ਼ਾਲ ਰੂਪ ਦੇ ਵਿੱਚ ਆਪਣਾ ਕਸ਼ਯਪ ਰੂਪ ਧਾਰਿਆ, ਜਿਹਨੂੰ ਹਿੰਦੂ ਧਰਮ ਅਨੁਸਾਰ ਕਸ਼ਯਪ ਅਵਤਾਰ ਕਿਹਾ ਜਾਂਦਾ ਹੈ। ਸੋ ਉਸ ਅਵਤਾਰ ਦੀ ਤੁਲਨਾ ਦੇ ਕੇ ਮੰਦੋਦਰੀ ਕਹਿ ਰਹੀ ਹੈ ਕਿ ਸਵਯਂ ਜੋ ਵਿਸ਼ਨੂੰ ਭਗਵਾਨ ਹਨ ਉਹ ਵੀ ਤੁਹਾਡੇ ਸਾਹਮਣੇ ਨਹੀਂ ਠਹਿਰ ਸਕਦੇ ਸੀ।
ਸੋ ਤਨ ਭੂਮੀ ਪ੍ਰਿਯੋ ਭਰ ਛਰ।
ਗੁਰੂ ਸਵਾਰਿਓ, ਫਰੀਦ ਜੀ ਇੱਕ ਬੜਾ ਵਧੀਆ ਪ੍ਰਮਾਣ ਦਿੰਦੇ ਨੇ। ਫਰੀਦਾ, ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀ ਵਧਿਆ ਪੈਰਾ ਤਲੈ ਮੋਇਆ ਉੱਪਰ ਹੋਏ। ਫਰੀਦ ਜੀ ਇੱਕ ਅਜਿਹੇ ਇਨਸਾਨ ਵੱਲ ਵੇਖਦੇ ਪਏ ਜਿਹੜਾ ਕਿ ਬਚਦਾ ਬਚਾਉਂਦਾ, ਹਾਏ ਮਿੱਟੀ ਨਾ ਲੱਗ ਜਾਵੇ ਮੇਰੇ ਸਰੀਰ ਨੂੰ, ਮੇਰੇ ਕੱਪੜੇ ਮੈਲੇ ਨਾ ਹੋ ਜਾਣ। ਫਰੀਦ ਜੀ ਇੱਕ ਰੰਗ ਵਿੱਚ ਆਏ ਔਰ ਕਹਿਣ ਲੱਗੇ, ਹੇ ਇਨਸਾਨ, ਜਿਹੜੀ ਮਿੱਟੀ ਤੋਂ ਤੂੰ ਬਚਦਾ ਫਿਰਦੈ, ਇੱਕ ਸਮਾਂ ਅਜਿਹਾ ਆਏਗਾ ਇਸ ਮਿੱਟੀ ਦੇ ਵਿੱਚ ਹੀ ਸਭ ਕੁਛ ਮਿਲ ਜਾਣ ਵਾਲਾ। ਮੰਦੋਦਰੀ ਆਪਣੇ ਇਸ ਪਤੀ ਰਾਵਣ ਦੇ ਗੁਣ ਗਾਉਂਦੀ ਪਈ ਹੈ, ਯਾਦ ਕਰਦੀ ਹੈ ਉਸ ਪ੍ਰਤਾਪ ਨੂੰ ਕਿ ਤੇਰੇ ਸਾਹਮਣੇ ਕਿਤੇ ਸੂਰਜ ਚੰਦਰਮਾ ਆਦਿਕ, ਕਿਤੇ ਸ਼ੇਸ਼ ਨਾਗ ਵਰਗੇ, ਕਿਤੇ ਕਸ਼ਯਪ ਅਵਤਾਰ ਧਾਰਨ ਵਾਲੇ ਵਿਸ਼ਨੂੰ ਇਤਿਆਦ ਸਭ ਫਿੱਕੇ ਸੀ, ਪਰ ਅਜਿਹਾ ਸਮਾਂ ਆਇਆ, ਹੇ ਮੇਰੇ ਨਾਥ, ਅੱਜ ਹੋਣੀ ਨੇ ਉਹ ਸਮਾਂ ਵਿਖਾ ਦਿੱਤਾ ਜਦੋਂ ਤੁਸੀਂ ਆਪ ਹੀ ਮਿੱਟੀ ਦੇ ਵਿੱਚ ਮਿਲ ਗਏ।
ਵਰਨ ਕਬੀਰ ਸੁਰੇਸ਼ ਸਮੀਰ।
ਵਰਨ ਤੋਂ ਭਾਵ ਜਲ ਦੇਵਤਾ, ਕੁਬੇਰ ਦੇਵਤਿਆਂ ਦਾ ਖਜ਼ਾਨਚੀ, ਅਜਿਹਾ ਫਿਰ ਉਸ ਤੋਂ ਬਾਅਦ ਸਮੀਰ ਤੋਂ ਭਾਵ ਵਾਯੂ ਦੇਵਤਾ, ਇਹ ਜਿਤਨੇ ਵੀ ਹਨ।
ਰਨ ਸਨਮੁਖ ਧਾਰੇ ਕਾਹੂ ਨ ਧੀਰ।
ਜਦੋਂ ਇਹ ਵੀ ਇਸ ਰਾਵਣ ਦੇ ਸਾਹਮਣੇ ਆਉਂਦੇ ਸੀ, ਇਹ ਮੰਦੋਦਰੀ ਯਾਦ ਕਰਦੀ ਹੈ, ਹੇ ਮੇਰੇ ਪਤੀ, ਇਹ ਵੀ ਹਿੰਮਤ ਨਹੀਂ ਸੀ ਇੰਨੀ ਰੱਖਦੇ ਕਿ ਤੁਹਾਡੇ ਸਾਹਮਣੇ ਯੁੱਧ ਭੂਮੀ ਵਿੱਚ ਰੁਕ ਸਕਣ।
ਕੁਝ ਬਲ ਜਿੱਤੇ ਹੋ ਕਾਲ ਜਮ ਸਾਈ।
ਔਰ ਜਿਸ ਨੇ ਆਪਣੇ ਬਾਹਾਂ ਦੇ ਬਲ ਦੇ ਕਰਕੇ ਉਸ ਕਾਲ ਨੂੰ ਵੀ ਆਪਣੇ ਵਸ ਕਰ ਲਿਆ।
ਆਜ ਪ੍ਰੇ ਹੋ ਅਨਾਥ ਕੀ ਨਾਈ।
ਮੰਦੋਦਰੀ ਆਪਣੇ ਪਤੀ ਦੇ ਇਸ ਮ੍ਰਿਤਕ ਸ਼ਰੀਰ ਨੂੰ ਵੇਖ ਕੇ ਨਾਲੇ ਰੋ ਰਹੀ ਹੈ, ਨਾਲੇ ਕਹਿ ਰਹੀ ਹੈ ਕਿ ਕਿੱਡੇ ਬਲੀ ਸੋ ਤੁਸੀਂ, ਪਰ ਅੱਜ ਆਪ ਹੀ ਧਰਤੀ ਦੇ ਉੱਤੇ ਅਜਿਹੇ ਮੁੱਧੜੇ ਮੂੰਹ ਡਿੱਗੇ ਹੋਏ ਹੋ ਕਿ ਜਿਵੇਂ ਅਨਾਥ ਹੁੰਦਾ ਕੋਈ ਤੁਹਾਡਾ ਮਾਲਕ ਹੀ ਨਹੀਂ।
ਜਗਤ ਬਿਦਤ ਤੁਮਹਾਰੇ ਪ੍ਰਭੁਤਾਏ।
ਫਿਰ ਸੋਚਦੀ ਹੈ ਕਿ ਪੂਰੀ ਦੁਨੀਆਂ ਦੇ ਵਿੱਚ, ਹੇ ਮੇਰੇ ਪ੍ਰਭੂ, ਹੇ ਮੇਰੇ ਪਤੀ ਦੇਵ, ਸਾਰੀ ਦੁਨੀਆਂ ਦੇ ਵਿੱਚ ਲੋਕ ਤੁਹਾਡਾ ਨਾਮ ਜਾਣਦੇ ਸੀ, ਤੁਹਾਡੇ ਬਲ ਦੇ ਗੁਣ ਗਾਇਣ ਕੀਤੇ ਜਾਂਦੇ ਸੀ।
ਸੁਤ ਪਰ ਜਨ ਬਲ ਬਰਨ ਨਾ ਜਾਈ।
ਔਰ ਜੇ ਤੁਹਾਡੀ ਗੱਲ ਹੈ ਤੇ ਤੁਹਾਡੇ ਪੁੱਤਰ ਆਦਿਕ ਹਨ, ਪੋਤਰੇ ਆਦਿਕ ਹਨ, ਉਹਨਾਂ ਦਾ ਤੇ ਗੁਣ ਗਾਣ ਕੀਤਾ ਹੀ ਨਹੀਂ ਜਾ ਸਕਦਾ। ਸਾਹਿਬ ਗੁਰਬਾਣੀ ਵਿੱਚ ਵੀ ਬੜਾ ਵਧੀਆ ਦੱਸਦੇ ਨੇ ਕਿ ਹੇ ਇਨਸਾਨ, ਜੇ ਤੂੰ ਇਹ ਸਮਝੇ ਕਿ ਤੂੰ ਇਸ ਜਗ੍ਹਾ ਉੱਪਰ ਸਦਾ ਲਈ ਸਦੀਵੀ ਕਾਲ ਵਾਸਤੇ ਇੱਥੇ ਰੁਕ ਜਾਏਗਾ, ਇਹ ਨਹੀਂ ਹੋ ਸਕਦਾ। ਉਹ ਲੋਕ ਨਾ ਇੱਥੇ ਰਹੇ ਜਿਹੜੇ ਕਿ ਬੜੇ ਵਿਸ਼ਾਲ ਸੀ, ਬਾਹੂਬਲ ਵਾਲੇ ਸੀ। ਇਸ ਰਾਵਣ ਬਾਰੇ ਸਾਹਿਬ ਕਹਿੰਦੇ ਨੇ, 1 ਲੱਖ ਪੂਤ, ਜਿਹਦਾ ਕਿ 1 ਲੱਖ ਪੁੱਤਰ ਸੀ, 1.25 ਲੱਖ ਨਾਤੀ, 1.25 ਲੱਖ ਇਸ ਦਾ ਪੋਤਰਾ ਸੀ। ਭਾਵ ਸਾਹਿਬ ਕਹਿੰਦੇ ਨੇ, ਤੇਹ ਰਾਵਣ ਘਰ ਦੀਆ ਨਾ ਬਾਤੀ। ਪਰ ਉਹ ਵੀ ਦੁਨੀਆਂ ਤੇ ਨਾ ਰਹਿਆ, ਉਹਦੇ ਘਰ ਕੋਈ ਦੀਵਾ ਜਗਾਉਣ ਵਾਲਾ, ਭਾਵ ਉਹਦਾ ਨਾਂ ਲੈਣ ਜੋਗਾ ਨਾ ਰਹਿਆ। ਜਦੋਂ ਇਸ ਦੇ ਪੁੱਤਰਾਂ ਦੇ ਨਾਮ ਸੁਣੀਏ, ਬਹੁਤ ਅਣਗਿਣਤ ਨਾਮ ਸੀ। ਜੇ ਕਿਤੇ ਮੇਘਨਾਦ ਹੈ ਤੇ ਉਹ ਵਾਕਈ ਅਜਿਹਾ ਸੀ ਕਿ ਜਦੋਂ ਉਹ ਗਰਜਦਾ ਸੀ, ਅਜਿਹਾ ਲੱਗਦਾ ਸੀ ਕਿ ਆਕਾਸ਼ ਵਿੱਚ ਨਹੀਂ ਧਰਤੀ ਦੇ ਉੱਪਰ ਬੱਦਲ ਗਰਜ ਰਹੇ ਨੇ। ਜੇ ਕਿਸੇ ਦਾ ਨਾਮ ਇੰਦਰਜੀਤ ਹੈ ਤੇ ਇਹਦਾ ਮਤਲਬ ਇੰਦਰ ਵਰਗਾ ਵੀ ਉਹਦੇ ਸਾਹਮਣੇ ਆ ਕੇ ਬਿਲਕੁਲ ਆਰਾਮ ਨਾਲ ਹੀ ਆਪਣੀ ਹਾਰ ਮੰਨ ਲੈਂਦਾ ਸੀ, ਬੜੇ ਸੂਰਮੇ ਸੀ। ਪਰ ਵੇਖੋ ਗੁਰੂ ਸਵਾਰਿਓ, ਇਹ ਮੰਦੋਦਰੀ ਕਹਿ ਰਹੀ ਹੈ ਕਿ ਜਿੱਥੇ ਤੁਹਾਡਾ ਬਲ ਬਹੁਤ ਜ਼ਿਆਦਾ ਸੀ, ਤੁਹਾਡੇ ਪੁੱਤਰਾਂ ਦੀ ਤੇ ਗਿਣਤੀ ਹੀ ਕੀ ਕੀਤੀ ਜਾਵੇ।
ਰਾਮ ਬਿਮੁਖ ਅਸ ਹਾਲ ਤੁਮਹਾਰਾ।
ਇੱਥੇ ਮੰਦੋਦਰੀ ਫਿਰ ਉਸ ਵਕਤ ਨੂੰ ਯਾਦ ਕਰਕੇ ਕਹਿਣ ਲੱਗੀ, ਹੇ ਮੇਰੇ ਪਤੀ ਦੇਵ, ਮੈਂ ਬੜਾ ਸਮਝਾਇਆ ਸੀ, ਮੈਂ ਬਹੁਤ ਕਹਿਆ ਸੀ, ਉਹ ਵਿਸ਼ਨੂੰ ਭਗਵਾਨ ਹੈ, ਉਹਦੇ ਨਾਲ ਨਾ ਅੜੋ, ਕਿਉਂਕਿ ਜੋ ਵੀ ਇਨਸਾਨ ਮੌਕੇ ਦੇ ਮਾਲਕ ਦੇ ਨਾਲ ਕਈ ਤਰ੍ਹਾਂ ਦੇ ਕੁਛ ਵੀ ਅਜਿਹੀ ਹੁਜਤਾਂ ਕਰੇ, ਮੌਕੇ ਦੇ ਮਾਲਕ ਦੇ ਨਾਲ ਟੱਕਰ ਲਵੇ, ਚਾਹੇ ਉਹ ਕੋਈ ਵੀ ਹੋਵੇ, ਤੁਸੀਂ ਆਪ ਵਿਚਾਰੋ, ਰਾਵਣ ਤੋਂ ਵੱਡਾ ਤੇ ਕੋਈ ਵੀ ਨਹੀਂ ਹੋਏਗਾ। ਦੁਬਾਰਾ ਰਾਵਣ ਉਹ ਸੂਰਬੀਰ ਸੀ ਜਿਹਦੇ ਦਵਾਰ ਦੇ ਉੱਤੇ ਜਿਤਨੇ ਵੀ ਦੇਵਤੇ ਹਨ ਸਾਰੇ ਨੌਕਰ ਬਣ ਕੇ ਸੇਵਾ ਕਰਦੇ ਸੀ। ਇਸ ਦੀ ਅੱਗ ਜਿਹਨੂੰ ਅਗਨ ਦੇਵਤਾ ਕਿਹਾ ਜਾਂਦਾ ਹੈ, ਹੱਥ ਲਾਉਂਦੇ ਸਾਰ ਜਿਹਦਾ ਸੁਭਾਅ ਹੈ ਸਾੜ ਕੇ ਸਵਾਹ ਕਰ ਦੇਣਾ, ਉਹ ਅਗਨ ਦੇਵਤਾ ਉਹਦੇ ਵਾਸਤੇ ਖਾਣਾ ਬਣਾ ਰਿਹਾ, ਚੰਦਰਮਾ ਵਰਗੇ ਉਹਦੇ ਸੀਸ ਦੇ ਉੱਤੇ ਚੋਰ ਚਲਾਉਂਦੇ ਪਏ ਨੇ। ਮਦ ਲਛਮੀ ਪਿਆਵੰਤ ਬੇਦਮੁਖ ਬ੍ਰਹਮ ਉਚਾਰਤ, ਲਛਮੀ ਵਾਸਤੇ ਲਿਖਿਆ ਹੈ ਕਿ ਉਸ ਨੂੰ ਪੀਣ ਵਾਸਤੇ ਪਦਾਰਥ ਦਿੰਦੀ ਸੀ, ਬ੍ਰਹਮਾ ਵਰਗੇ ਉਹਦੇ ਦੁਆਰੇ ਉੱਤੇ ਆ ਕੇ ਵੇਦਾਂ ਦਾ ਉਚਾਰ ਕਰਕੇ ਉਹਨੂੰ ਖੁਸ਼ ਕਰਦੇ ਸੀ। ਇੱਥੇ ਤੱਕ ਰਾਵਣ ਕਹਿਣ ਲੱਗਾ ਕਿ ਜਿਹੜੇ ਆਪਣੇ ਆਪ ਨੂੰ ਨਿਜ ਕਹਤ ਸੋ ਬਲ ਦਾਨਵ ਪ੍ਰਬਲ ਸੋ ਦੇਤ ਤਨੁਦ ਜਸ ਮੋਹੇ ਕਰ, ਕਿ ਜਿਹੜੇ ਵੱਡੇ ਵੱਡੇ ਦਾਨਵ ਵੱਡੇ ਵੱਡੇ ਵੀਰ ਆਪਣੇ ਆਪ ਨੂੰ ਕਹਾਉਂਦੇ ਨੇ ਅਸੀਂ ਧਰਤੀ ਤੇ ਰਾਜ ਕਰਨ ਵਾਲੇ ਹਾਂ, ਸਾਡੀ ਜੈ ਜੈਕਾਰ ਹਰ ਇੱਕ ਪਾਸੇ ਹੈ, ਰਾਵਣ ਕਹਿਣ ਲੱਗਾ ਮੈਂ ਉਹ ਸੂਰਬੀਰ ਹਾਂ ਕਿ ਉਹ ਲੋਕ ਮੈਨੂੰ ਆ ਕੇ ਕਰ ਦਿੰਦੇ ਨੇ, ਟੈਕਸ ਦਿੰਦੇ ਨੇ ਕਿ ਸਾਡੇ ਉੱਤੇ ਮਿਹਰ ਦੀ ਨਿਗਾਹ ਰੱਖੀ, ਸਾਡੇ ਵੱਲ ਹਮਲਾ ਨਾ ਕਰ ਦੇਵੀਂ। ਸਾਧ ਸੰਗਤ ਜੀ, ਉਸ ਰਾਵਣ ਤੋਂ ਵੱਡਾ ਸੂਰਬੀਰ ਹੋਰ ਕੋਈ ਨਹੀਂ ਆ ਸਕਦਾ। ਸੋ ਅਰਜ਼ ਕਰਾਂ, ਇਹ ਜੋ ਮੰਦੋਦਰੀ ਹੈ ਇਹ ਕਹਿਣ ਲੱਗੀ, ਜਿਹੜਾ ਰਾਮ ਤੋਂ ਵਿਮੁਖ ਹੋਵੇ ਉਸ ਦਾ ਹਾਲ ਇਹੀ ਹੋਏਗਾ। ਸਾਧੂ ਪੜ੍ਹਦੇ ਹੁੰਦੇ ਸੀ, ਲੱਗਣਗੇ ਜਨਮ ਵਿਜੋਗ ਰਾਮ ਵਿਜੋਗੀਆਂ ਨੂੰ, ਲੱਗਣਗੇ ਜਨਮ ਵਿਜੋਗ ਰਾਮ ਵਿਜੋਗੀਆਂ ਨੂੰ, ਲੱਗਣਗੇ ਜਨਮ ਵਿਜੋਗ ਰਾਮ ਵਿਜੋਗੀਆਂ ਨੂੰ, ਲੱਗਣਗੇ ਜਨਮ। ਗੱਲ ਸਹੀ ਹੈ, ਜਦੋਂ ਇਨਸਾਨ ਰਾਮ ਦੇ ਨਾਲੋਂ ਵਿਛੜ ਜਾਵੇ ਜਾਂ ਉਸ ਅਕਾਲ ਪੁਰਖ ਦੇ ਨਾਲ ਹੀ ਵਿਰੋਧ ਕਰਨ ਲੱਗ ਪਵੇ, ਉਹ ਚਾਹੇ ਕਿੱਡਾ ਹੀ ਸੂਰਬੀਰ ਹੋਵੇ, ਇੱਕ ਸਮਾਂ ਆਉਂਦਾ ਹੈ ਉਹਨੂੰ ਵੀ ਇਸ ਖੇ ਦੇ ਵਿੱਚ ਖੇ ਹੋ ਜਾਣਾ ਪਏਗਾ। ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ, ਉਹ ਫਿਰ ਮਿੱਟੀ ਬਣ ਜਾਏਗੀ। ਸੋ ਇਹ ਜੋ ਮੰਦੋਦਰੀ ਹੈ ਇਹ ਕਹਿੰਦੀ ਹੈ ਕਿ ਹੇ ਮੇਰੇ ਪਤੀ, ਤੇਰਾ ਅਜਿਹਾ ਪ੍ਰਤਾਪ ਸੀ,
ਰਹਾ ਨ ਕੋ ਕਲਰੋਵ ਨਿਹਾਰਾ।
ਔਰ ਕੀ ਫਾਇਦਾ ਹੈ ਅਜਿਹੇ ਪ੍ਰਤਾਪ ਦਾ, ਤੁਸੀਂ ਮੌਕੇ ਦੇ ਮਾਲਕ ਦੇ ਨਾਲ ਟੱਕਰ ਲਈ ਔਰ ਤੁਹਾਡੀ ਕੁਲ ਦੇ ਵਿੱਚ ਕੋਈ ਰੋਣ ਵਾਲਾ ਹੀ ਨਹੀਂ ਬਚਿਆ, ਤੁਹਾਨੂੰ ਯਾਦ ਕਰਨ ਵਾਲਾ ਹੀ ਨਾ ਬਚਿਆ।
ਬਸ ਵਿਧੇ ਪ੍ਰਪੰਚ ਸਭ ਨਾਥਾ।
ਉਸ ਵਕਤ ਇਸ ਮੰਦੋਦਰੀ ਨੇ ਕਿਹਾ, ਹੇ ਮੇਰੇ ਪਤੀ, ਮੈਨੂੰ ਉਹ ਦਿਨ ਵੀ ਯਾਦ ਹੈ ਕਿ ਤੇਰੇ ਵਸ ਬ੍ਰਹਮਾ ਵਰਗੇ, ਤੇਰੇ ਵਸ ਵੱਡੇ ਵੱਡੇ ਦੇਵਤੇ ਵੀ ਤੇਰੇ ਹੀ ਵਸ ਸੀ।
ਨਿਤਨਾਮ ਹੈ ਮਾਥਾ।
ਔਰ ਸਾਰੇ ਦਿਸ਼ਪਾਲ ਹਰ ਇੱਕ ਦਿਸ਼ਾ ਦੇ ਜਿਧਰ ਵੀ ਧਿਆਨ ਕਰ ਲਵੋ, ਚਾਹੇ ਰਾਜਾ ਹੈ ਮਹਾਰਾਜਾ ਹੈ ਕੋਈ ਵੀ ਹੈ, ਉਹ ਸਾਰੇ ਆ ਕੇ ਤੁਹਾਨੂੰ ਮੱਥਾ ਟੇਕਦੇ ਸੀ। ਇੱਕ ਕਵੀ ਨੇ ਬੜਾ ਵਧੀਆ ਲਿਖਿਆ ਕਿ ਜਾਹੀ ਗੜ ਲੰਕ ਕੋ ਨਿਸੰਕ ਕੋ ਨਾ ਦੇਖ ਸਕੇ, ਆਗਿਆ ਕੋ ਮਾਨ ਮਾਥੇ ਸੀਸ ਕੋ ਝੁਕਾਵਤੇ, ਕਿ ਉਹ ਲੰਕਾ ਜਦੋਂ ਰਾਵਣ ਰਣ ਭੂਮੀ ਵਿੱਚ ਡਿੱਗਿਆ ਸੀ, ਆਪਣੀ ਲੰਕਾ ਵੱਲ ਮੂੰਹ ਕਰਕੇ ਆਪਣੇ ਆਪ ਨਾਲ ਵਿਚਾਰਾਂ ਕਰਦਾ, ਉਹ ਹੈ ਉਹ ਲੰਕਾ ਜਿਹਦੇ ਵੱਲ ਕੋਈ ਵੇਖ ਨਹੀਂ ਸੀ ਸਕਦਾ। ਸਾਤੋ ਪੌਰ ਬਿਨ ਹੀ ਬਿਸ਼ਾਨਾ ਬਿਨ ਠਾਡੇ ਰਹੇ, ਬਿਨਾ ਮੇਰੇ ਕਹੇ ਨਿਆਰੋ ਨਿਆਰੋ ਆਪਣੇ ਜੁਹਾਰ ਪਹੁੰਚਾਵਤੇ। ਔਰ ਉਹ ਲੋਕ ਜਿਹੜੇ ਕਿ ਰਾਵਣ ਨੂੰ ਮਿਲਣ ਵਾਸਤੇ ਇਸ ਦੇ ਮਹਿਲਾਂ ਦੇ ਬਾਹਰ ਹੈ ਰਾਜੇ ਸੀ ਆਪਣੇ ਤਖਤਾਂ ਤੇ ਬਹਿਣ ਵਾਲੇ ਬਿਨਾਂ ਵਿਛਾਣੇ ਤੋਂ ਧਰਤੀ ਦੇ ਉੱਤੇ ਬੈਠੇ ਹੋਏ ਇੰਤਜ਼ਾਰ ਕਰਦੇ ਸੀ ਕਦੋਂ ਰਾਵਣ ਮਿਲੇਗਾ ਔਰ ਆਪਣੇ ਵੱਖ ਵੱਖ ਤਰ੍ਹਾਂ ਦੇ ਤੋਹਫੇ ਰਾਵਣ ਨੂੰ ਭੇਜਦੇ ਸੀ ਕਿਤੇ ਤੋਹਫੇ ਤੋਂ ਖੁਸ਼ ਹੋ ਜਾਵੇ। ਫਿਰ ਰਾਵਣ ਕਹਿੰਦਾ ਹੈ ਜਾਹੀ ਕੋ ਬੁਲਾਵਤੋ ਸੋ ਆਵਤੋ ਸੋ ਸ਼ੰਕ ਮਾਨ ਬਿਨਾਂ ਮੇਰੇ ਕਹੇ ਢਿੱਗ ਬੈਠਣ ਨੂੰ ਨਾ ਪਾਵਤੇ। ਔਰ ਜਿਹਨੂੰ ਰਾਵਣ ਆਵਾਜ਼ ਮਾਰਦਾ ਸੀ ਫਲਾਣੇ ਰਾਜੇ ਨੂੰ ਬੁਲਾਇਆ ਜਾਵੇ ਤੇ ਗੁਰੂ ਸਵਾਰਿਓ ਰਾਵਣ ਸੋਚਦਾ ਪਿਆ ਹੈ ਕਿ ਜਦੋਂ ਉਹ ਰਾਜਾ ਸਾਹਮਣੇ ਆਉਂਦਾ ਸੀ ਤੇ ਕਿਸੇ ਅਜਿਹੇ ਮਾਈ ਦੇ ਲਾਲਚ ਹਿੰਮਤ ਨਹੀਂ ਸੀ ਰਾਵਣ ਦੀ ਆਗਿਆ ਤੋਂ ਬਿਨਾਂ ਬਹਿ ਹੀ ਜਾਵੇ ਉਹਦੇ ਸਾਹਮਣੇ। ਤੇ ਹੋਇਆ ਕਿ ਤਾਹੀ ਗੜ ਲੰਕ ਰੀਸ਼ ਬਾਨਰ ਲਪੇਟਤ ਹੈ ਸਭੀ ਦਿਨ ਏਕ ਸੇਨਾ ਦੇਖੇ ਮਨ ਭਾਵਤੇ। ਇਹ ਰਾਵਣ ਵੇਖਦਾ ਪਿਆ ਕਿ ਉਹੀ ਲੰਕਾ ਮੇਰੀ ਜਿੱਥੇ ਲੋਕ ਡਰਦੇ ਸੀ ਆਉਂਦੇ ਅੱਜ ਬਾਨਰ ਔਰ ਰਿੱਛ ਜਿਹੜੇ ਨੇ ਨਾਸ ਕਰਦੇ ਪਏ ਨੇ। ਸੋ ਗੁਰੂ ਸਵਾਰਿਓ ਇਹ ਮੰਦੋਦਰੀ ਉਹੀ ਦ੍ਰਿਸ਼ ਨੂੰ ਆਪਣੇ ਜ਼ਿਹਨ ਦੇ ਵਿੱਚ ਇੱਕ ਤਸਵੀਰ ਬਣਾ ਕੇ ਯਾਦ ਕਰਦੀ ਹੈ ਕਿ ਹੇ ਮੇਰੇ ਪਤੀ ਦੇਵ ਇੱਕ ਅਜਿਹਾ ਸਮਾਂ ਕਿ ਸਾਰੇ ਲੋਕ ਜਿਹੜੇ ਨੇ ਉਹ ਤੁਹਾਡੇ ਅਧੀਨ ਸੀ ਪਰ ਇਹ ਸਮਾਂ ਆਇਆ ਕਿ ਅੱਜ ਤੁਹਾਡੀ ਕੁਲ ਦੇ ਵਿੱਚ ਕੋਈ ਤੁਹਾਨੂੰ ਰੋਣ ਵਾਲਾ ਨਹੀਂ ਕਿਤੇ ਬ੍ਰਹਮਾ ਆਦਿਕ ਵਰਗੇ ਵੀ ਤੁਹਾਨੂੰ ਨਮਸਕਾਰਾਂ ਕਰਦੇ ਸੀ। ਪਰ ਹੋਇਆ ਕਿ ਅੱਜ ਉਹ ਜਿਹੜਾ ਰਾਵਣ ਜਿਹੜਾ ਕਦੀ ਆਪਣੀ ਜੈ ਜੈਕਾਰ ਕਰਾਉਂਦਾ ਸੀ ਹਰ ਪਾਸੇ ਰਾਵਣ ਦੀ ਜੈ ਜੈਕਾਰ ਹੁੰਦੀ ਸੀ ਮੰਦੋਦਰੀ ਅੱਜ ਆਪਣੀ ਅੱਖਾਂ ਨਾਲ ਵੇਖਦੀ ਹੈ ਉਹ ਰਾਵਣ ਦਾ ਜੋ ਸ਼ਬ ਹੈ ਸਰੀਰ ਹੈ ਉਹਨੂੰ ਗਿੱਦੜ ਔਰ ਕਾਂ ਆਦਿਕ ਖਾ ਰਹੇ ਸੀ।
ਰਾਮ ਬਿਮੁਖ ਯਹ ਅਨਚਿਤ ਨਾਹੀ।
ਉਸ ਵਕਤ ਮੰਦੋਦਰੀ ਆਪਣੇ ਮਨ ਨਾਲ ਵਿਚਾਰ ਕਰਦੀ ਹੈ ਕਿ ਹੇ ਮੰਦੋਦਰੀ ਹੁਣ ਰੋਣ ਦਾ ਫਾਇਦਾ ਕੀ ਇਹਨੂੰ ਬੜਾ ਸਮਝਾਇਆ ਸੀ ਕਿਉਂਕਿ ਜਿਹੜਾ ਰਾਮ ਤੋਂ ਬਿਮੁਖ ਹੋ ਜਾਵੇ ਜਿਹੜਾ ਭਗਵਾਨ ਤੋਂ ਹੀ ਮੂੰਹ ਮੋੜ ਲਵੇ ਉਹਦਾ ਹਾਲ ਅਜਿਹਾ ਹੀ ਹੁੰਦਾ ਹੈ।
ਕਾਲ ਬੇਬਸਪਤੀ ਕਹਾ ਨਾ ਮਾਨਾ।
ਔਰ ਮੰਦੋਦਰੀ ਯਾਦ ਕਰਦੀ ਹੈ ਕਿ ਇਹ ਕਾਲ ਦੇ ਵਸ ਸੀ ਕਾਲ ਦਾ ਪ੍ਰੇਰਿਆ ਹੋਇਆ ਇਹਨੇ ਮੇਰਾ ਕਹਿਆ ਨਾ ਮੰਨਿਆ।
ਅਗ ਜਗ ਨਾਥ ਮਨੁਜ ਕਰ ਜਾਣਾ।
ਔਰ ਸ੍ਰਿਸ਼ਟੀ ਦੇ ਮਾਲਕ ਨੂੰ ਉਸ ਵਿਸ਼ਨੂੰ ਭਗਵਾਨ ਨੂੰ ਇਹਨਾਂ ਨੇ ਬੰਦਾ ਕਰਕੇ ਸਮਝ ਲਿਆ ਕਿ ਆਮ ਇਨਸਾਨ ਹੈ। ਗੁਰੂ ਸਵਾਰਿਓ ਜਦੋਂ ਵੀ ਇਹ ਅਕਾਲ ਪੁਰਖ ਧਰਤੀ ਤੇ ਆਉਂਦਾ ਹੈ ਆਪ ਜੀ ਦੇ ਚਰਨਾਂ ਵਿੱਚ ਅਰਜ਼ ਪਹਿਲਾਂ ਵੀ ਕੀਤੀ ਸੀ ਕਿ ਜਦੋਂ ਵੀ ਪ੍ਰਭੂ ਇਸ ਧਰਤੀ ਉੱਤੇ ਅਵਤਾਰ ਲੈਂਦੇ ਹਨ ਕਦੀ ਵੀ ਆਪਣੇ ਸ਼ੁੱਧ ਬ੍ਰਹਮ ਸਰੂਪ ਵਿੱਚ ਅਵਤਾਰ ਨਹੀਂ ਲੈਂਦੇ ਕਿਉਂਕਿ ਉਸ ਸ਼ੁੱਧ ਬ੍ਰਹਮ ਸਰੂਪ ਦਾ ਦਰਸ਼ਨ ਜਦੋਂ ਵੀ ਕੀਤਾ ਇੱਕ ਵੱਖਰੀਆਂ ਅੱਖਾਂ ਨੇ ਕੀਤਾ ਜਿਵੇਂ ਗੁਰਬਾਣੀ ਦਾ ਮਹਾਂਵਾਕ ਨਾਨਕ ਸੇ ਅੱਖੜੀਆ ਬਿਆਨ ਜਿੰਨੀ ਡਿਸੰਦੋ ਮਾਂ ਪੀਰੀ ਇਹ ਅੱਖਾਂ ਨਹੀਂ ਉਹ ਵੇਖਦੀਆਂ ਉਹ ਅੱਖਾਂ ਨੇ ਅੰਦਰ ਦੀਆਂ ਪ੍ਰੇਮ ਦੀਆਂ ਸ਼ਰਧਾ ਦੀਆਂ ਭਾਵਨਾ ਦੀਆਂ ਜਿਹੜੀਆਂ ਕਿ ਸ਼ੁੱਧ ਬ੍ਰਹਮ ਦਾ ਦਰਸ਼ਨ ਕਰਦੀਆਂ ਨੇ। ਸੋ ਜਦੋਂ ਵੀ ਭਗਵਾਨ ਇਸ ਧਰਤੀ ਉੱਤੇ ਅਵਤਾਰ ਧਾਰਦੇ ਹਨ ਮਾਇਆ ਦੀ ਪਰਤ ਆਪਣੇ ਉੱਪਰ ਚੜਾ ਕੇ ਦੁਨੀਆਂ ਦੇ ਉੱਤੇ ਮਾਇਆ ਦੀ ਕਨਾਤ ਤਾਣ ਦਿੰਦੇ ਨੇ ਤਾਂ ਕਿ ਦੁਨੀਆਂ ਭਰਮ ਵਿੱਚ ਪੈ ਜਾਵੇ। ਇਸ ਕਰਕੇ ਰਾਵਣ ਉੱਤੇ ਵੀ ਉਹੀ ਮਾਇਆ ਜੋ ਹੈ ਪੈ ਚੁੱਕੀ ਸੀ। ਬੜਾ ਵੱਡਾ ਗਿਆਨੀ ਸੀ ਚਾਰ ਵੇਦਾਂ ਦਾ ਗਿਆਤਾ ਹੋ ਕੇ ਫਿਰ ਉਹਨੂੰ ਸਮਝ ਨਾ ਆਈ ਕਿਉਂਕਿ ਗੁਰੂ ਸਵਾਰਿਓ ਇਹਦੀ ਬੁੱਧੀ ਭ੍ਰਿਸ਼ਟ ਹੋਈ ਹੋਈ ਸੀ ਬੁਰੇ ਕਰਮ ਕਰਕੇ ਇੱਕ ਸਰਾਫ ਸੀ ਜਿਹੜਾ ਸਪਤ ਰਿਸ਼ੀਆਂ ਦਾ ਉਹ। ਸੋ ਇਸ ਕਰਕੇ ਮੰਦੋਦਰੀ ਕਹਿ ਰਹੀ ਹੈ ਹੇ ਮੇਰੇ ਪਤੀ ਕਾਲ ਦੇ ਪ੍ਰੇਰੇ ਹੋਏ ਤੁਸੀਂ ਕੁਛ ਵੀ ਨਾ ਸਮਝ ਸਕੇ।
ਜਾਣਿਓ ਮਨੁਜ ਕਰ ਤਨੁਜ ਕਾਨਨ ਦਹਨ ਪਾਵਕ ਹਰ ਸਵਯੰ।
ਉਸ ਵਕਤ ਮੰਦੋਦਰੀ ਸੋਚਦੀ ਹੈ ਕਿ ਜਿਵੇਂ ਇੱਕ ਬੜਾ ਵੱਡਾ ਜੰਗਲ ਉਹਦੇ ਵਿੱਚ ਇੱਕ ਚਿੰਗਾਰੀ ਜਿਮ ਚਿੰਗਾਰੀ ਅਗਨ ਕੀ ਪਰਤ ਸਘਨ ਬਨ ਮਾਹੇ ਤਿਮ ਤਨਿਕ ਅਧਿਕ ਤੇ ਹੋਤ ਹੈ ਅਧਿਕ ਤਨਿਕ ਤੇ ਹੋਤ ਹੈ ਇਹ ਉਸ ਵਕਤ ਦਾ ਜ਼ਿਕਰ ਹੈ ਜਦੋਂ ਕਿ 52 ਰੂਪ ਵਿੱਚ ਬਲ ਰਾਜਾ ਨੂੰ ਛਲਣ ਵਾਸਤੇ ਵਿਸ਼ਨੂੰ ਭਗਵਾਨ ਆਏ ਸੀ। ਉਸ ਅਸਥਾਨ ਉੱਤੇ ਵੀ ਬੜੀ ਰਾਜ ਸਭਾ ਵਿੱਚ ਹਸੀ ਮੱਚੀ ਕਿ ਇਹ ਜਿਹੜਾ 52 ਉਂਗਲਾਂ ਦਾ ਕੱਦ ਹੈ, ਇਹਦਾ 52 ਰੂਪ, ਇਹ ਜਿਹੜਾ ਆ ਕੇ ਇੱਥੇ ਅਨਿਸ਼ਟ ਕਰੇਗਾ। ਉਸ ਵਕਤ ਗੁਰੂ ਸ਼ੁਕਰ ਨੇ ਇਹ ਕਿਹਾ ਸੀ ਕਿ ਜਿਵੇਂ ਸੰਘਣੇ ਬਨ ਦੇ ਵਿੱਚ ਇੱਕ ਨਿੱਕੀ ਜੀ ਚੰਗਿਆਰੀ ਡਿੱਗ ਪਵੇ ਤੇ ਵੇਖਦੇ ਵੇਖਦੇ ਬਹੁਤ ਹੀ ਵੱਡਾ ਰੂਪ ਧਾਰ ਲੈਂਦੀ ਹੈ। ਸੋ ਇਸੇ ਤਰ੍ਹਾਂ ਗੱਲ ਇਸਥੇ ਕੀ ਹੋਈ ਕਿ ਜੋ ਭਗਵਾਨ ਹਨ, ਮੰਦੋਦਰੀ ਸੋਚ ਰਹੀ ਹੈ ਕਿ ਇੱਕ ਬੜਾ ਵੱਡਾ ਵਣ ਹੈ, ਭਾਵ ਜੋ ਦਾਨਵ ਹਨ ਇੱਕ ਬੜੇ ਵੱਡੇ ਜੰਗਲ ਵਾਂਗੂ ਹਨ, ਔਰ ਭਗਵਾਨ ਜੋ ਹਨ ਉਸ ਬਨ ਨੂੰ, ਉਸ ਜੰਗਲ ਨੂੰ ਸਾੜਨ ਵਾਸਤੇ ਇੱਕ ਅੱਗ ਦੇ ਰੂਪ ਹਨ, ਭਾਵ ਇਹਨਾਂ ਦੇ ਵਿਨਾਸ਼ ਕਰਤਾ ਹਨ। ਪਰ ਹੇ ਰਾਵਣ, ਤੂੰ ਇਸ ਪ੍ਰਭੂ ਨੂੰ, ਇਸ ਵਿਨਾਸ਼ ਕਰਤਾ ਨੂੰ ਬੰਦਾ ਹੀ ਜਾਣ ਛੱਡਿਆ।
ਜਿਹ ਨਮਤ ਸਿਵ ਬ੍ਰਹਮਾ ਦਸੁਰ ਪਿਆ ਭਜੇ ਹੋ ਨ ਕਰੁਣਾਮਯਮ।
ਉਹ ਜਿਸ ਭਗਵਾਨ ਦੇ ਚਰਨਾਂ ਨੂੰ ਪ੍ਰਾਪਤ ਕਰਨ ਵਾਸਤੇ, ਜਿਹੜੇ ਚਰਨਾਂ ਤੇ ਮੱਥਾ ਟੇਕਣ ਵਾਸਤੇ ਵੱਡੇ ਵੱਡੇ ਦੇਵਤੇ ਤਰਸਦੇ ਨੇ, ਔਰ ਜਿਹੜੇ ਚਰਨਾਂ ਦੀ ਆਰਾਧਨਾ ਬ੍ਰਹਮਾ ਵਰਗੇ ਕਰ ਰਹੇ ਨੇ, ਉਹ ਤੂੰ ਉਸ ਚਰਨਾਂ ਨੂੰ ਨਾ ਜਪਿਆ ਔਰ ਭਗਵਾਨ ਨੂੰ ਆਮ ਬੰਦਾ ਜਾਣ ਲਿਆ। ਇੱਕ ਵਾਰ ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ। ਜਦੋਂ ਸਤਿਗੁਰੂ ਬਿਲਾਸ ਪੜ੍ਹੀਏ, ਉਹਦੇ ਵਿੱਚ ਕਈ ਜਗ੍ਹਾ ਅਜਿਹਾ ਜ਼ਿਕਰ ਮਿਲਦਾ ਹੈ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਬਚਨ ਕੀਤਾ। ਇੱਕ ਵਾਰ ਜਦੋਂ ਸਾਰੇ ਜਾਣੇ ਇਕੱਠੇ ਹੋ ਕੇ ਤੀਰਥ ਅਸਥਾਨ ਤੇ ਜਾ ਰਹੇ ਸੀ, ਰਸਤੇ ਦੇ ਵਿੱਚ ਸਤਿਗੁਰਾਂ ਬਚਨ ਕੀਤਾ, ਇਹ ਜਿਹੜੀ ਔਰਤ ਤੁਰੀ ਆਉਂਦੀ ਏ ਗੰਗਾ ਹੈ, ਇਹਦੇ ਕਰ ਲਓ ਦਰਸ਼ਨ। ਉੱਥੇ ਵੀ ਤੇ ਜਾ ਕੇ ਦਰਸ਼ਨ ਕਰਨੇ ਸੀ, ਇੱਥੇ ਹੀ ਤੁਹਾਨੂੰ ਦਰਸ਼ਨ ਕਰਵਾਉਂਦਾ। ਸਾਰਿਆਂ ਨੇ ਦਰਸ਼ਨ ਕੀਤੇ, ਫਿਰ ਕਹਿਆ ਇਹਨੂੰ ਹੁਣ ਭੇਟਾ ਦੇਵੋ, ਭੇਟਾਵਾਂ ਦਿੱਤੀਆਂ, ਫਿਰ ਨਾਲ ਹੀ ਬਚਨ ਕੀਤਾ, ਤੁਹਾਡੀ ਉਹ ਰੀਤ ਮੁੱਢ ਤੋਂ ਹੀ ਉਹੀ ਰਹੀ, ਮੇਰੀ ਗੱਲ ਦਾ ਯਕੀਨ ਨਹੀਂ ਕਰਦੇ, ਇਸ਼ਾਰਾ ਦਿੱਤਾ ਉਹੀ ਤ੍ਰੇਤੇ ਯੁੱਗ ਵਾਲਾ। ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਇਹਨਾਂ ਨੂੰ ਸਾਰਿਆਂ ਇਹਨਾਂ ਨੇ ਵਾਨਰਾਂ ਨੇ ਬੇਨਤੀ ਕੀਤੀ, ਪ੍ਰਭੂ ਕਿਰਪਾ ਕਰਿਓ, ਇਸ ਹਨੂਮਾਨ ਨੇ ਬੇਨਤੀ ਕੀਤੀ, ਜਦੋਂ ਧਰਤੀ ਤੇ ਆਵੋ ਮੈਨੂੰ ਨਾਲ ਲੈ ਕੇ ਆਇਓ, ਦਰਸ਼ਨ ਦੀ ਹੀ ਸਾਨੂੰ ਸਦਾ ਲੋੜ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿਆ, ਮੈਂ ਤੇ ਕਿਸੇ ਨੂੰ ਛੱਡ ਕੇ ਹੀ ਨਹੀਂ ਆਇਆ, ਉਹ ਸਾਰੇ ਨਾਲ ਲੈ ਕੇ ਆਇਆ, ਤਾਂ ਹੀ ਤੁਹਾਡੀ ਰੀਤ ਹੀ ਉਵੇਂ ਜੀ, ਇਹ ਵਿਸ਼ਵਾਸ ਹੀ ਨਹੀਂ ਕਰਦੇ। ਫਿਰ ਇੱਕ ਅਸਥਾਨ ਤੇ ਸਤਿਗੁਰੂ ਜੀ ਇਹ ਉਪਦੇਸ਼ ਕੀਤਾ, ਜਿਵੇਂ ਕਿ ਮੰਦੋਦਰੀ ਕਹਿ ਰਹੀ ਹੈ, ਹੇ ਪਤੀ ਦੇਵ, ਤੁਸੀਂ ਉਸ ਰਾਮ ਨੂੰ, ਵਿਸ਼ਨੂੰ ਨੂੰ, ਭਗਵਾਨ ਨੂੰ ਬੰਦਾ ਹੀ ਜਾਣ ਲਿਆ, ਤੁਸੀਂ ਇਹ ਨਾ ਜਾਣਿਆ ਉਹ ਕਰਤਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦੇ ਰਹੇ ਸੀ, ਇੱਕ ਮਾਈ ਜਦੋਂ ਦਰਸ਼ਨ ਕਰਨ ਆਈ, ਨਾਲ ਹੀ ਸਤਿਗੁਰੂ ਜੀ ਅਜਿਹੇ ਰੰਗ ਵਿੱਚ ਸੀ, ਬਚਨ ਕੀਤਾ ਕਿ ਫਲਾਣਾ ਖੋਟਾ ਕਰਮ ਤੂੰ ਕੀਤਾ ਹੈ। ਉਹ ਕਹਿਣ ਲੱਗੀ, ਮੈਂ ਕੋਈ ਖੋਟਾ ਕਰਮ ਨਹੀਂ ਕੀਤਾ, ਆਪ ਜੀ ਪਤਾ ਨਹੀਂ ਇਹ ਕਿਉਂ ਬਚਨ ਕਰਦੇ ਹੋ। ਸ੍ਰੀ ਸਤਿਗੁਰੂ ਜੀ ਨੇ ਉਸ ਵਕਤ, ਕਵੀ ਲਿਖਦਾ ਹੈ, ਇੱਕ ਚਾਬੀ ਸੀ ਸਤਿਗੁਰਾਂ ਕੋਲ, ਉਸ ਦੇ ਉੱਤੇ ਲੀਰ ਲਪੇਟ ਕੇ ਆਪਣੇ ਹੱਥ ਵਿੱਚ ਜਦੋਂ ਲੈ ਲਈ ਤੇ ਕੀ ਹੋਇਆ, ਜਦੋਂ ਉਹਨੂੰ ਖੋਲਿਆ ਉਸ ਲੀਰ ਨੂੰ ਅੱਗ ਲੱਗ ਗਈ, ਔਰ ਉਹ ਜੋ ਮਾਈ ਸੀ ਉਹਦੇ ਸਰੀਰ ਨੂੰ ਵੀ ਉਹ ਸੇਕ ਲੱਗਿਆ। ਜਦੋਂ ਫਿਰ ਹੱਥ ਜੋੜ ਕੇ ਕੁਰਲਾਹਟ ਮਚਾ ਕੇ ਕਹਿਣ ਲੱਗੀ, ਮੈਂ ਭੁੱਲ ਗਈ, ਮੈਨੂੰ ਬਖਸ਼ੋ, ਤੁਸੀਂ ਆਪ ਹੀ ਕਰਨ ਹਾਰ ਹੋ, ਮੈਂ ਉਹ ਖੋਟਾ ਕਰਮ ਕੀਤਾ, ਮੈਨੂੰ ਬਖਸ਼ ਲਵੋ। ਸ੍ਰੀ ਸਤਿਗੁਰੂ ਜੀ ਨਾਲ ਹੀ ਬਚਨ ਕੀਤਾ, ਇਹ ਲੋਕ ਮੈਨੂੰ ਵੀ ਬੰਦਾ ਹੀ ਸਮਝਦੇ ਨੇ, ਮੈਨੂੰ ਸਮਝਦੇ ਨੇ, ਆਮ ਮਨੁੱਖਾ ਵਰਗਾ ਆ, ਜਿਵੇਂ ਜਾ ਸਮਝੋਗੇ ਤੈਸਾ ਫਲ ਤੁਹਾਨੂੰ ਪ੍ਰਾਪਤ ਹੋਏਗਾ। ਸੋ ਅਰਜ ਕਰਾਂ ਗੁਰੂ ਸਵਾਰਿਓ, ਜਦੋਂ ਇਨਸਾਨ ਭਗਵਾਨ ਨੂੰ ਵੀ ਸਮਝ ਲਵੇ ਬੰਦਾ ਹੀ ਹੈ, ਸਾਡੇ ਵਰਗਾ, ਤੇ ਉਸ ਵਕਤ ਫਲ ਵੀ ਉਵੇਂ ਜਿਹਾ ਹੀ ਮਿਲੇਗਾ। ਸੋ ਮੰਦੋਦਰੀ ਕਹਿਣ ਲੱਗੀ ਕਿ ਤੁਸੀਂ ਵੀ ਉਸ ਪ੍ਰਭੂ ਨੂੰ ਇਨਸਾਨ ਹੀ ਜਾਣ ਲਿਆ ਕਿ ਜਿਹਦੇ ਚਰਨਾਂ ਦਾ ਧਿਆਨ ਧਰਦੇ ਹਨ ਬ੍ਰਹਮਾ ਸ਼ਿਵ ਵਰਗੇ, ਜਿਹਦੇ ਚਰਨਾਂ ਦੇ ਵਿੱਚ ਸਦਾ ਬ੍ਰਹਮਾ ਵਰਗੇ ਆਪਣਾ ਸੀਸ ਝੁਕਾਉਂਦੇ ਨੇ, ਹੇ ਮੇਰੇ ਪਤੀ ਦੇਵ, ਕਿਵੇਂ ਜਾਂ ਤੂੰ ਕਾਲ ਦਾ ਪ੍ਰੇਰਿਆ ਹੋਇਆ ਸੀ, ਉਸ ਭਗਵਾਨ ਦੇ ਚਰਨਾਂ ਵਿੱਚ ਕਦੀ ਵੀ ਨੀ ਤੂੰ ਆਪਣਾ ਆਪ ਸਮਰਪਿਤ ਕੀਤਾ।
ਆ ਜਨਮ ਤੇ ਪਰ ਦਰੋਹ ਰਤ ਪਾਪੋ ਧਮਯ ਤਵ ਤਨ ਅਯਮ।
ਤੇ ਨਾਲ ਹੀ ਮੰਦੋਦਰੀ ਕਹਿਣ ਲੱਗੀ, ਸ਼ੁਰੂ ਤੋਂ ਹੀ ਜਨਮ ਤੋਂ ਹੀ ਤੁਹਾਡਾ ਅਜਿਹਾ ਸੁਭਾਅ ਰਹਿਆ, ਭਾਵ ਦਰੋਹ ਕਰਨਾ, ਕਿਸੇ ਦੇ ਨਾਲ ਛਲ ਕਪਟ ਕਰਨਾ, ਇਹ ਤੁਹਾਡਾ ਮੁੱਢਲਾ ਹੀ ਸੁਭਾਅ ਰਹਿਆ।
ਦਿਓ ਨਿਜ ਧਾਮ ਰਾਮ ਨਮਾਮ ਬ੍ਰਹਮਾ ਨਿਰਾਮਯੰ।
ਤੇ ਨਾਲ ਹੀ ਮੰਦੋਦਰੀ ਜੋ ਹੈ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿੱਚ ਕਹਿੰਦੀ ਹੈ, ਉਸ ਪ੍ਰਭੂ ਨੂੰ ਮੇਰੀ ਕੋਟਾਨ ਕੋਟ ਨਮਸਕਾਰ ਹੈ, ਕਿਉਂਕਿ ਉਸ ਨੇ ਫਿਰ ਵੀ ਕਿਰਪਾ ਬਖਸ਼ਿਸ਼ ਕਰਕੇ ਤੁਹਾਨੂੰ ਉਸ ਅਸਥਾਨ ਦੇ ਦਿੱਤਾ ਜਿਹੜਾ ਕਿ ਬੜਾ ਹੀ ਮੁਸ਼ਕਿਲ ਮਿਲਦਾ ਹੈ, ਭਾਵ ਤੁਹਾਡੀ ਜੋਤ ਨੂੰ ਆਪਣੇ ਆਪ ਦੇ ਵਿੱਚ ਹੀ ਮਿਲਾ ਲਿਆ।
ਅਹ ਨਾਥ ਰਘੁਨਾਥ ਸਮ ਕਿਰਪਾ ਸਿੰਧ ਨਹ ਆਨ।
ਮੰਦੋਦਰੀ ਕਹਿਣ ਲੱਗੀ ਕਿ ਅਜਿਹੇ ਭਗਵਾਨ ਵਰਗਾ ਹੋਰ ਕੋਈ ਵੀ ਕਿਰਪਾ ਸਿੰਧੂ ਨੀ ਕਿਰਪਾ ਕਰਨ ਵਾਲਾ ਨਹੀਂ ਮਿਲ ਸਕਦਾ।
ਜੋਗੀ ਬ੍ਰਿੰਦ ਦੁਰਲਭ ਗਤੀ ਤੋਹੇ ਦੀਨ ਭਗਵਾਨ।
ਕਿ ਜਿਹੜੀ ਗਤੀ ਜਿਹੜੀ ਅਵਸਥਾ ਇੱਕ ਜੋਗੀ ਨੂੰ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਜੋਗੀ ਵੀ ਨਿਤ ਧਿਆਨ ਧਰਦਾ ਹੈ ਉਸ ਪਰਮਾਤਮਾ ਦਾ, ਕਿ ਇੱਕ ਅਜਿਹਾ ਸਮਾਂ ਆਵੇ ਜਦੋਂ ਮੈਂ ਉਸ ਦੇ ਵਿੱਚ ਵਲੀਨ ਹੋ ਜਾਵਾਂ, ਉਹਦਾ ਹੀ ਰੂਪ ਹੋ ਜਾਵਾਂ। ਪਰ ਮੰਦੋਦਰੀ ਕਹਿਣ ਲੱਗੀ ਕਿ हे ਪ੍ਰਭੂ, ਤੁਸੀਂ ਕਿੰਨੇ ਧਨਤਾ ਦੇ ਯੋਗ ਹੋ, ਬਹੁਤ ਹੀ ਵੱਡੇ ਕਿਰਪਾ ਸਾਗਰ ਹੋ, ਜਿਹੜੀ ਅਵਸਥਾ ਜੋਗੀ ਨੂੰ ਕਈ ਕਰੋੜਾਂ ਬਰਸ ਤਪੱਸਿਆ ਕਰਨ ਤੋਂ ਬਾਅਦ ਨਹੀਂ ਮਿਲਦੀ। हे ਮੇਰੇ ਪਤੀ ਦੇਵ, ਤੁਹਾਨੂੰ ਉਹ ਚੀਜ਼ ਭਗਵਾਨ ਨੇ ਬੜੀ ਸੁਖਾਲੀ ਦੇ ਦਿੱਤੀ, ਭਾਵ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਹਸਤ ਕਮਲਾਂ ਦੇ ਨਾਲ ਮੁਕਤ ਕੀਤਾ ਔਰ ਆਪਣੇ ਆਪ ਦੇ ਵਿੱਚ ਵਲੀਨ ਕਰ ਲਿਆ।
ਮੰਦੋਦਰੀ ਬਚਨ ਸੁਣ ਕਨ।
ਜਦੋਂ ਮੰਦੋਦਰੀ ਭਾਵ ਰਾਵਣ ਦੀ ਇਸਤਰੀ ਜੋ ਹੈ ਇਸ ਦੇ ਬਚਨਾਂ ਨੂੰ
ਸੁਰ ਮੁਨੀ ਸਿੱਧ ਸਭਨ ਸੁਖ ਮਨ,
ਜਿਤਨੇ ਵੀ ਦੇਵਤੇ ਸਿੱਧ ਪੁਰਸ਼ ਆਦਿਕ ਹਨ, ਇਨ੍ਹਾਂ ਸਾਰਿਆਂ ਨੇ ਜਦੋਂ ਮੰਦੋਦਰੀ ਦੇ ਅਜਿਹੇ ਬਚਨ, ਜਿਹੜੇ ਬਚਨਾਂ ਨਾਲ ਇਹ ਮੰਦੋਦਰੀ ਪ੍ਰਭੂ ਦਾ ਜਸ ਕਰ ਰਹੀ ਹੈ, ਜਦੋਂ ਸਾਰੇ ਸਿੱਧ ਮੁਨੀ ਦੇਵਤਿਆਂ ਨੇ ਜਦੋਂ ਇਹ ਲਵਜ ਸੁਣੇ,
ਅਜ ਮਹੇਸ਼ ਨਾਰਦ ਸੰਕਾਦੇ,
ਬ੍ਰਹਮਾ ਸ਼ਿਵ ਸੰਕਾਦਿਕ ਆਦਿਕ ਇਹ ਸਾਰੇ ਜੋ ਹਨ,
ਜੇ ਮੁਨੀ ਬਰ ਪਰਮਾਰਥ ਬਾਦੀ
ਇਤਿਆਦ, ਹੋਰ ਵੀ ਜਿਤਨੇ ਮੁਨੀ ਸ਼੍ਰੇਸ਼ਟ ਰਿਸ਼ੀ ਆਦਿਕ ਕੁਛ ਅਜਿਹੇ ਭਗਤ ਜਿਹੜੇ ਕਿ ਮੁਕਤੀ ਦੀ ਇੱਛਾ ਰੱਖਣ ਵਾਲੇ ਹਨ,
ਹਰ ਲੋਚਨ ਰਘੁਪਤ ਨਿਹਾਰੇ,
ਉਹਨਾਂ ਨੇ ਮੰਦੋਦਰੀ ਦੇ ਅਜਿਹੇ ਬਚਨ ਸੁਣੇ ਔਰ ਅੱਖਾਂ ਵਿੱਚੋਂ ਹੰਝੂ ਆ ਗਏ। ਬੜੇ ਪ੍ਰੇਮ ਦੇ ਨਾਲ ਇਹ ਸਾਰੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਇਸ ਪਵਿੱਤਰ ਪ੍ਰਤਿਮਾ ਮੂਰਤ ਦੇ ਦਰਸ਼ਨ ਕਰਨ ਲੱਗ ਪਏ।
ਪ੍ਰੇਮ ਮਗਨ ਸਭ ਭਏ ਸੁਖਾਰੇ,
ਜੋ ਕਿ ਪ੍ਰੇਮ ਦੇ ਵਿੱਚ ਮਗਨ ਹੋਏ ਪਏ ਨੇ, ਪ੍ਰੇਮ ਦੇ ਵਿੱਚ ਅਜਿਹੇ ਰੁੱਝੇ ਹੋਏ ਨੇ ਕਿ ਉਸ ਵਕਤ ਭਗਵਾਨ ਦਾ ਦਰਸ਼ਨ ਜੋ ਹੈ ਇਹਨਾਂ ਨੂੰ ਸੁਖ ਦੇ ਰਿਹਾ ਹੈ।
ਰੁਦਨ ਕਰਤ ਦੇਖੀ ਸਭ ਨਾਰੀ,
ਜਦੋਂ ਹਰ ਪਾਸੇ ਔਰਤਾਂ ਦੇ ਰੋਣ ਦੀ ਆਵਾਜ਼ ਆ ਰਹੀ ਹੈ,
ਗਇਓ ਵਿਭੀਸ਼ਣ ਮਨ ਦੁਖ ਭਾਰੇ।
ਵਿਭੀਸ਼ਣ ਜੋ ਕਿ ਰਾਵਣ ਦਾ ਭਰਾਤਾ ਸੀ, ਇਹ ਫਿਰ ਦੁਖੀ ਹਿਰਦੇ ਨਾਲ ਉਹਨਾਂ ਰੋਂਦੀਆਂ ਹੋਈਆਂ ਇਸਤਰੀਆਂ ਦੇ ਕੋਲ ਗਿਆ।
ਬੰਧੂ ਦਸਾ ਬਿਲੋਕ ਦੁਖ ਕੀ ਨਹਾ,
ਆਖੀਰ ਰਾਵਣ ਭਰਾ ਸੀ ਇਹਦਾ, ਪਰ ਗੁਰੂ ਸਵਾਰਿਓ ਉਹਦੇ ਅੰਦਰ ਦੀ ਜੋ ਦੁਸ਼ਟਤਾਈ ਸੀ, ਉਸ ਦੁਸ਼ਟਤਾਈ ਨੇ ਹੀ ਉਸ ਨੂੰ ਇਸ ਪਤਨ ਵੱਲ ਵਿਪੱਤੀ ਵੱਲ ਲੈ ਕੇ ਆਂਦਾ। ਜਦੋਂ ਵੀ ਕੋਈ ਵੀ ਇਨਸਾਨ ਦੁੱਖ ਭੋਗਦਾ ਹੈ, ਕੋਈ ਵੀ ਇਨਸਾਨ ਕਿਸੇ ਸੰਕਟ ਵਿੱਚ ਪੈਂਦਾ ਹੈ, ਤੇ ਯਾਦ ਰੱਖਣਾ, ਵਿਦਵਾਨ ਲੋਕ ਸਿਆਣੇ ਪੁਰਸ਼ ਇਹ ਚੀਜ਼ ਮੰਨਦੇ ਨੇ ਕਿ ਕੋਈ ਵੀ ਤੁਹਾਡਾ ਬੁਰਾ ਕਰਨ ਵਾਲਾ ਨਹੀਂ, ਔਰ ਯਾਦ ਰੱਖਣਾ ਤੁਹਾਡਾ ਮਿੱਤਰ ਵੀ ਕੋਈ ਨਹੀਂ, ਸਭ ਤੋਂ ਵੱਡਾ ਮਿੱਤਰ ਤੁਹਾਡਾ ਆਪਣਾ ਆਪ ਹੈ, ਸਭ ਤੋਂ ਵੱਡਾ ਦੁਸ਼ਮਣ ਆਪਣਾ ਆਪ ਹੈ। ਜਦੋਂ ਇਨਸਾਨ ਆਪਣੇ ਆਪ ਨੂੰ ਸੰਭਲ ਕੇ ਸੰਕੋਚ ਕੇ ਚੱਲਦਾ ਹੈ, ਸਤਿਗੁਰੂ ਜੀ ਦੇ ਹੁਕਮ ਵਿੱਚ ਰਹੇ ਔਰ ਉਸ ਮੌਕੇ ਦੇ ਮਾਲਕ ਦੇ ਚਰਨਾਂ ਦੇ ਵਿੱਚ ਰਹੇ, ਉਸ ਵਕਤ ਉਸ ਨੂੰ ਸੁਖ ਪ੍ਰਤੀਤ ਹੁੰਦਾ ਹੈ। ਪਰ ਰਾਵਣ ਜਿਹਦੇ ਕੋਲ ਜਦੋਂ ਸੁੱਖ ਆ ਗਿਆ, ਜਦੋਂ ਰਾਜ ਭਾਗ ਆ ਗਿਆ, ਜਦੋਂ ਬਲ ਆਦਿਕ ਆ ਗਿਆ, ਇਹ ਜੋ ਹੈ ਹੰਕਾਰੀ ਹੋ ਗਿਆ ਸੀ। ਇਸ ਕਰਕੇ ਇਹਦਾ ਜਿਹੜਾ ਹੰਕਾਰ ਹੈ, ਇਸ ਨੂੰ ਬੜਾ ਹੀ ਨੀਵਾਂ ਅਧੋ ਗਤੀ ਵੱਲ ਲੈ ਗਿਆ। ਪਰ ਹੈ ਤਾਂ ਵਿਭੀਸ਼ਣ ਦਾ ਭਰਾ ਸੀ। ਇਸ ਕਰਕੇ ਰਾਵਣ ਦੀ ਮ੍ਰਿਤਕ ਦੇਹ ਵੱਲ ਵੇਖ ਕੇ, ਆਪਣੇ ਭਰਾਤਾ ਨੂੰ ਮ੍ਰਿਤਯੂ ਵਸ ਹੋਇਆ ਵੇਖ ਕੇ, ਜੋ ਵਿਭੀਸ਼ਣ ਹੈ ਇਹਦੇ ਹਿਰਦੇ ਵਿੱਚ ਥੋੜਾ ਦੁੱਖ ਪ੍ਰਤੀਤ ਹੋਇਆ।
ਅਬ ਪ੍ਰਭੂ ਅਨੁਜਹਿ ਆਇਓ ਸੁਦੀਨਹਾ।
ਉਸ ਵਕਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਭਰਾਤਾ ਲਛਮਣ ਨੂੰ ਆਗਿਆ ਦਿੱਤੀ।
ਲਛਮਣ ਤੇ ਬਹੁ ਬਿਧ ਸਮਝਾਇਓ।
ਔਰ ਲਛਮਣ, ਜਿਨ੍ਹਾਂ ਵਾਸਤੇ ਇਹ ਦੱਸਿਆ ਜਾਂਦਾ ਹੈ ਕਿ ਜੋ ਆਪ ਹੀ ਸ਼ੇਸ਼ ਨਾਗ ਦਾ ਅਵਤਾਰ ਸੀ, ਸ਼ੇਸ਼ ਨਾਗ ਆਪ ਹੀ ਲਛਮਣ ਦੇ ਰੂਪ ਵਿੱਚ ਅਵਤਾਰ ਧਾਰਿਆ ਸੀ। ਸੋ ਪ੍ਰਭੂ ਦੀ ਆਗਿਆ ਅਨੁਸਾਰ ਇਹ ਜੋ ਲਛਮਣ ਹੈ, ਜਾ ਕੇ ਇਸ ਵਿਭੀਸ਼ਣ ਨੂੰ ਸਮਝਾਉਣ ਲੱਗਾ।
ਬਹੁਰ ਵਿਭੀਸ਼ਣ ਪ੍ਰਭੂ ਪਹਿ ਆਇਓ।
ਜਦੋਂ ਥੋੜਾ ਹਿਰਦੇ ਨੂੰ ਤਰਵਾਸ ਹੋਈ, ਵਿਭੀਸ਼ਣ ਜੋ ਹੈ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸ਼ਰਨ ਵਿੱਚ ਆ ਗਿਆ।
ਕਿਰਪਾ ਦ੍ਰਿਸ਼ਟਿ ਪ੍ਰਭੂ ਤਾਹਿ ਬਿਲੋਕਾ।
ਔਰ ਸ਼੍ਰੀ ਭਗਵਾਨ ਜੀ ਨੇ ਇਸ ਵਿਭੀਸ਼ਣ ਦੇ ਉੱਤੇ ਉਹ ਕਿਰਪਾ ਦ੍ਰਿਸ਼ਟੀ ਜਦੋਂ ਪਾਈ, ਮਿਹਰ ਦੀ ਨਿਗਾਹ ਨਾਲ ਵੇਖਿਆ।
ਰਹੁ ਕਿਰਿਆ ਪਰ ਹਰ ਸਭ ਸੋਕਾ।
ਭਗਵਾਨ ਕਹਿਣ ਲੱਗੇ, ਹੇ ਵਿਭੀਸ਼ਣ, ਸਾਰੇ ਸੁਖ ਆਦਿਕ ਨੂੰ, ਦੁੱਖ ਆਦਿਕ ਨੂੰ ਤਿਆਗ ਕੇ ਆਪਣੇ ਉਸ ਭਰਾਤਾ ਦੀ ਜੋ ਅੰਤਿਮ ਕਿਰਿਆ ਹੈ ਉਸ ਨੂੰ ਕਰਨਾ ਕਰੋ।
ਇਨਹ ਕਿਰਿਆ ਪ੍ਰਭੂ ਆਇਓ ਸੁਭਮਾਨੀ।
ਔਰ ਵਿਭੀਸ਼ਣ ਨੇ ਭਗਵਾਨ ਦੀ ਆਗਿਆ ਮੰਨ ਕੇ ਜੋ ਅੰਤਿਮ ਕਿਰਿਆ ਸੀ ਰਾਵਣ ਦੀ, ਉਸ ਨੂੰ ਕਰਨਾ ਕੀਤਾ।
ਵਿਧਿਵਤ ਦੇਸ਼ ਕਾਲ ਜਿਉ ਜਾਨੀ।
ਜੋ ਵੀ ਉਸ ਲੰਕਾ ਦਾ ਵਿਧਾਨ ਸੀ, ਜੋ ਵੀ ਵਿਧੀ ਸੀ, ਉਸ ਦੇ ਮੁਤਾਬਕ ਰਾਵਣ ਦੀ ਅੰਤਿਮ ਕਿਰਿਆ ਕੀਤੀ ਗਈ।
ਮੰਦੋਦਰੀ ਆਦਿ ਸਭ ਦੇਈ ਤਿਲਾਂਜਲੇ ਤਾਹੈ।
ਅਖੀਰ ਸਮਾਂ ਸੀ, ਮੰਦੋਦਰੀ ਜੋ ਕਿ ਰਾਵਣ ਦੀ ਪਤਨੀ ਸੀ, ਉਹਨਾਂ ਨੇ ਅਖੀਰਲੇ ਸਮੇਂ ਦੀ ਜੋ ਤਿਲਾਂਜਲੀ ਆਦਿਕ ਦੀ ਰਸਮ ਸੀ ਉਸ ਨੂੰ ਕੀਤਾ।
ਹਵਨ ਗਈ ਰਘੁਪਤ ਗੁਣ ਗਨ ਬਰਨਤ ਮਨ ਮਾਹੇ।
ਔਰ ਮੰਦੋਦਰੀ, ਜਿਹਨੂੰ ਕਿ ਪਿਛਲੇ ਜਨਮ ਦੇ ਵਿੱਚ ਵਰ ਮਿਲਿਆ ਹੋਇਆ ਸੀ ਉਹਨਾਂ ਮਹਾਤਮਾਵਾਂ ਦਾ, ਕਿ ਹਰ ਇੱਕ ਹਾਲਤ ਦੇ ਵਿੱਚ ਕੋਈ ਵੀ ਵਿਪੱਤੀ ਆ ਜਾਵੇ, ਕੋਈ ਵੀ ਦੁੱਖ ਤਕਲੀਫ ਆ ਜਾਵੇ, ਤੇਰੇ ਹਿਰਦੇ ਵਿੱਚ ਸਦਾ ਉਸ ਭਗਵਾਨ ਦਾ ਨਾਮ, ਉਸ ਭਗਵਾਨ ਦੀ ਮੂਰਤ ਉਜਾਗਰ ਰਹੇਗੀ। ਸੋ ਪਤੀ ਇੱਕ ਪਾਸੇ ਉਸਦਾ ਚੜਾਈ ਕਰ ਗਿਆ, ਹੈ ਵੀ ਉਹਨੇ ਦੁਸ਼ਟਤਾਈ ਕੀਤੀ, ਪਰ ਇਹਨੂੰ ਇਹ ਸੋਝੀ ਆ ਗਈ, ਇਹ ਜੋ ਮੇਰੇ ਸਾਹਮਣੇ ਖੜੇ ਹਨ, ਇਹ ਸਿਰਫ ਦਸ਼ਰਥ ਦੇ ਪੁੱਤਰ ਨਹੀਂ, ਇਹ ਸਿਰਫ ਇੱਕ ਰਾਜਕੁਮਾਰ ਨਹੀਂ, ਇਹ ਆਪ ਵਿਸ਼ਨੂੰ ਭਗਵਾਨ ਹੈ। ਸੋ ਸਾਰੀ ਅੰਤਮ ਕਿਰਿਆ ਕਰਕੇ ਰਾਵਣ ਦੀ ਜੋ ਮੰਦੋਦਰੀ ਹੈ, ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਗੁਣ ਗਾਣ ਕਰਦੀ ਹੋਈ ਮਹਿਲ ਦੇ ਅੰਦਰ ਚਲੀ ਗਈ।
ਆਈ ਵਿਭੀਸ਼ਣ ਪੁਨ ਸਿਰ ਨਾਇਓ।
ਉਸ ਤੋਂ ਬਾਅਦ ਜੋ ਵਿਭੀਸ਼ਣ ਹੈ ਉਹ ਭਗਵਾਨ ਦੇ ਚਰਨਾਂ ਵਿੱਚ ਆ ਕੇ ਉਸ ਨੇ ਸਿਰ ਨਿਵਾਇਆ।
ਕਿਰਪਾ ਸਿੰਧੂ ਤਬ ਅਨੁਜ ਬੁਲਾਇਓ।
ਭਗਵਾਨ ਸ਼੍ਰੀ ਰਾਮ ਚੰਦਰ, ਜਿਨ੍ਹਾਂ ਵਾਸਤੇ ਕਵੀ ਤੁਲਸੀ ਜੀ ਨੇ ਨਾਮ ਵਰਤਿਆ ਹੈ ਕਿਰਪਾ ਸਿੰਧੂ, ਭਾਵ ਕਿਰਪਾ ਦਾ ਸਮੁੰਦਰ। ਔਰ ਧਿਆਨ ਦੇਣਾ, ਇਸ ਜਗਤ ਨੂੰ ਵੀ ਜਦੋਂ ਕਿਤੇ ਕਿਸੇ ਨਾਮ ਦੇ ਨਾਲ ਦੱਸਿਆ ਗਿਆ ਤੇ ਭਵ ਸਾਗਰ ਕਿਹਾ ਗਿਆ। ਸਮੁੰਦਰ ਸਾਗਰ ਇੱਕੋ ਹੀ ਚੀਜ਼ ਹਨ, ਪਰ ਜਦੋਂ ਇਹ ਸਾਗਰ ਲਫ਼ਜ਼ ਦੁਨੀਆਂ ਨਾਲ ਜੋੜਾਂਗੇ, ਉੱਥੇ ਉਹਦਾ ਜੋ ਸਮਤੁਲ ਦੇਵਾਂਗੇ, ਉਹਦੀ ਤਸ਼ਬੀਹ ਉਸ ਦੇ ਖਾਰੇ ਪਾਣੀ ਨਾਲ। ਧਿਆਨ ਦੇਣਾ, ਜਿਵੇਂ ਸਮੁੰਦਰ ਦੇ ਵਿੱਚ ਖਾਰਾਪਣ ਹੈ, ਦੁਨੀਆਂ ਦੇ ਵਿੱਚ ਜਿਹੜੀ ਖਾਰਾਪਣ ਹੈ, ਜਿਹੜੀ ਮੈਂ ਮੇਰੀ ਦੀ ਲੜਾਈ ਹੈ, ਦੁਨੀਆਂ ਵਿੱਚ ਜਿਹੜਾ ਹਰ ਕੁਛ ਹਥਿਆ ਲੈਣ ਦੀ ਭੱਜ ਦੌੜ ਮਚੀ ਹੋਈ ਹੈ, ਉਸ ਕਰਕੇ ਇਹਦੇ ਖਾਰੇਪਣ ਨੂੰ ਅੱਗੇ ਲੈ ਆਂਦਾ। ਜਦੋਂ ਭਗਵਾਨ ਨੂੰ ਕਿਰਪਾ ਸਿੰਧੂ ਕਹਿਆ, ਉਸ ਵਕਤ ਸਮੁੰਦਰ ਦੇ ਵਿੱਚ ਮਿਲਣ ਵਾਲੀਆਂ ਜੋ ਨਿਧੀਆਂ ਹਨ, ਖਜ਼ਾਨੇ ਹਨ, ਉਸ ਵਕਤ ਇਸ਼ਾਰਾ ਕੀਤਾ ਉਹ ਖਜ਼ਾਨਿਆਂ ਵੱਲ, ਕਿ ਭਗਵਾਨ ਸ਼੍ਰੀ ਰਾਮ ਚੰਦਰ ਜੋ ਕਿ ਕਿਰਪਾ ਦੇ ਸਮੁੰਦਰ ਹਨ।
ਤੁਮਹਿ ਕਪੀਸ ਅੰਗਦ ਨਲ ਨੀਲਾ।
ਭਗਵਾਨ ਆਪਣੇ ਭਰਾਤਾ ਲਛਮਣ ਨੂੰ ਕਹਿਣ ਲੱਗੇ ਕਿ ਆਪਣੇ ਨਾਲ ਅੰਗਦ, ਨਲ, ਨੀਰ ਆਦਿਕ ਨੂੰ ਲੈ ਕੇ
ਜਾਮਵੰਤ ਮਾਰੂਤੀ ਨਯਨਸ਼ੀਲਾ।
ਜਾਮਵੰਤ ਜੀ ਹੋ ਗਏ ਮਾਰੂਤੀ ਤੋਂ ਭਾਵ ਕਿ ਹਨੂਮਾਨ ਜੀ, ਇਹ ਜਿਤਨੇ ਵੀ ਚੰਗੇ ਨਿਆਵ ਕਰਨ ਵਾਲੇ ਨੇ, ਸ੍ਰੇਸ਼ਟ ਬੁੱਧੀ ਵਾਲੇ ਹਨ,
ਸਭ ਮਿਲ ਜਾਹੋ ਵਿਭੀਸ਼ਣ ਸਾਥ।
ਸਾਰੇ ਜਾਣੇ ਮਿਲ ਕੇ ਇਕੱਤਰ ਹੋ ਕੇ ਤੁਸੀਂ ਵਿਭੀਸ਼ਣ ਦੇ ਨਾਲ ਚਲੇ ਜਾਵੋ।
ਸਾਰੇ ਹੋ ਤਿਲਕ ਕਹਿਓ ਰਘੁਨਾਥ।
ਰਘੁਨਾਥ ਭਾਵ ਰਘੂ ਕੁਲ ਦੇ ਮਾਲਕ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਕਹਿਣ ਲੱਗੇ ਕਿ ਹੇ ਲਛਮਣ, ਸਾਰੇ ਜਾਣੇ ਜਾ ਕੇ ਵਿਭੀਸ਼ਣ ਨੂੰ ਜਾ ਕੇ ਰਾਜ ਤਿਲਕ ਕਰ ਦੇਵੋ।
ਪਿਤਾ ਬਚਨ ਮੈਂ ਨਗਰ ਨਾ ਆਵੋ।
ਔਰ ਗੁਰੂ ਸਵਾਰਿਓ ਇਹਨੂੰ ਕਹਿੰਦੇ ਨੇ ਪਿਤਾ ਨੂੰ ਭਗਵਾਨ ਦੇ ਸਮਤੁਲ ਜਾਣਨਾ, ਪਿਤਾ ਨੂੰ ਜਾਣਨਾ ਕਿ ਇਹ ਇਸ਼ਟ ਦੇਵਤਾ ਵਾਂਗੂ ਹੈ, ਆਪ ਅਕਾਲ ਪੁਰਖ ਵਰਗਾ ਹੈ। ਜੇ ਇਸ ਦਸ਼ਰਥ ਨੇ ਕਹਿਆ ਸੀ ਕਿਸੇ ਨਗਰ ਵਿੱਚ ਪ੍ਰਵੇਸ਼ ਨਹੀਂ ਹੋਣਾ, ਧਰਮ ਇਹੀ ਚੀਜ਼ ਹੈ, ਬੇਸ਼ੱਕ ਉਹ ਵੇਖਦੇ ਤੇ ਨਹੀਂ ਪਏ, ਪਰ ਪ੍ਰਭੂ ਕਹਿਣ ਲੱਗੇ ਹੇ ਲਛਮਣ, ਮੈਨੂੰ ਪਿਤਾ ਜੀ ਦਾ ਹੁਕਮ ਹੈ, ਜਿਸ ਕਰਕੇ ਮੈਂ ਨਗਰ ਵਿੱਚ ਨਹੀਂ ਜਾ ਸਕਦਾ।
ਆਪ ਸਰਸ ਕਪੇ ਅਨਜ ਪਠਾਵੋ।
ਇਸ ਕਰਕੇ ਮੈਂ ਤੁਹਾਨੂੰ ਔਰ ਜਿਤਨੀ ਇਹ ਵਾਨਰ ਸੈਨਾ ਹੈ ਇਹਨਾਂ ਨੂੰ ਮੈਂ ਆਪਣੇ ਭਰਾਵਾਂ ਵਾਂਗੂ ਸਮਝ ਕੇ, ਇਹਨਾਂ ਨੂੰ ਮੈਂ ਆਪਣੇ ਪ੍ਰੀਤਮ ਦਾ ਦਰਜਾ ਦੇ ਕੇ ਤੁਹਾਨੂੰ ਸਾਰਿਆਂ ਨੂੰ ਵਿਭੀਸ਼ਣ ਦਾ ਰਾਜ ਤਿਲਕ ਕਰਨ ਵਾਸਤੇ ਭੇਜ ਰਿਹਾ ਹਾਂ।
ਤੁਰਤ ਚੱਲੇ ਕਪੀ ਸੁਣ ਪ੍ਰਭੂ ਬਚਨ।
ਔਰ ਭਗਵਾਨ ਦਾ ਬਚਨ ਸੁਣ ਕੇ ਤੁਰੰਤ ਸਾਰੇ ਵਾਨਰ ਆਦਿਕ ਤੁਰ ਪਏ।
ਨਹੀਂ ਜਾਏ ਤਿਲਕ ਕੀ ਰਚਨਾ।
ਔਰ ਉਸ ਵਕਤ ਜਾ ਕੇ ਵਿਭੀਸ਼ਣ ਨੂੰ ਰਾਜ ਤਿਲਕ ਕਰਨ ਵਾਸਤੇ ਤਿਆਰੀ ਹੋਣ ਲੱਗ ਪਈ।
ਆਦਰ ਸਿਹਾਸਨ ਬੈਠਰੀ।
ਸਤ ਭਗਵਾਨ ਦੇ ਹੁਕਮ ਸਦਕਾ ਉਸ ਵਿਭੀਸ਼ਣ ਨੂੰ ਬੜੇ ਹੀ ਪ੍ਰੇਮ ਪੂਰਵਕ ਸਿੰਘਾਸਨ ਉੱਤੇ ਬਿਠਾਇਆ ਗਿਆ।
ਤਿਲਕ ਸਾਰੇ ਅਸਤ ਅਨੁਸਾਰੀ।
ਔਰ ਰਾਜ ਤਿਲਕ ਦੇ ਕੇ ਫਿਰ ਉਸ ਅਸਥਾਨ ਦੇ ਉੱਪਰ ਵਿਭੀਸ਼ਣ ਦੀ ਜੈ ਜੈਕਾਰ ਕੀਤੀ ਗਈ।
ਜੋਰ ਪਾਣੀ ਸਭ ਹੀ ਸਿਰ ਨਾਏ।
ਔਰ ਸਾਰਿਆਂ ਨੇ ਲਛਮਣ ਸਹਿਤ ਆਪਣੇ ਹੱਥ ਜੋੜ ਕੇ ਇਸ ਵਿਭੀਸ਼ਣ ਨੂੰ ਨਮਸਕਾਰ ਕੀਤੀ।
ਸਹਿਤ ਵਿਭੀਸ਼ਣ ਪ੍ਰਭੂ ਪਹਿਆਏ।
ਔਰ ਉਸ ਤੋਂ ਬਾਅਦ ਵਿਭੀਸ਼ਣ ਆਪਣੇ ਇਸ ਸਿੰਘਾਸਨ ਤੋਂ ਉੱਠਿਆ ਔਰ ਬਾਹਰ ਆ ਕੇ ਭਗਵਾਨ ਸ਼੍ਰੀ ਰਾਮ ਜੀ ਦੇ ਦਰਸ਼ਨ ਕੀਤੇ।
ਤਬ ਰਘੁਬੀਰ ਬੋਲ ਕਪਲੀਨੇ।
ਉਸ ਵਕਤ ਪ੍ਰਭੂ ਨੇ ਸਾਰੇ ਵਾਨਰਾਂ ਨੂੰ ਆਪਣੇ ਕੋਲ ਜਦੋਂ ਬੁਲਾਇਆ,
ਕਹਿ ਪ੍ਰਿਯ ਬਚਨ ਸੁਖੀ ਸਭ ਕੀਨੇ।
ਔਰ ਬੜੇ ਹੀ ਪ੍ਰੇਮ ਭਰੇ ਵਚਨ ਕਹੇ, ਜਿਨ੍ਹਾਂ ਵਚਨਾਂ ਨੂੰ ਸੁਣ ਕੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਠੰਡ ਪੈ ਗਈ।
ਯੇ ਸੁਖੀ ਕਹਿ ਬਾਨੀ ਸੁਧਾ ਮਮ ਬਲ ਤੁਮਾਰੇ ਰਿਪ ਹਯੋ।
ਉਸ ਵਕਤ ਭਗਵਾਨ ਰਾਮ ਚੰਦਰ ਬੜੇ ਪ੍ਰੇਮ ਪੂਰਵਕ ਇਹਨਾਂ ਦੀ ਸਿਫਤ ਕਰਨ ਲੱਗੇ ਕਿ ਤੁਹਾਡੀ ਕਿਰਪਾ ਦੇ ਨਾਲ ਜਿੰਨੇ ਵਾਨਰ ਇੱਥੇ ਹਨ, ਰਿਸ਼ ਆਦਿਕ ਹਨ, ਹਨੂਮਾਨ ਜੀ, ਸੁਗਰੀਵ ਜੀ, ਭਾਵ ਜਿਤਨੇ ਵੀ ਤੁਸੀਂ ਹੋ, ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਸਹਾਇਤਾ ਦੇ ਨਾਲ ਮੈਂ ਇਹ ਯੁੱਧ ਨੂੰ ਜਿੱਤਿਆ ਹੈ।
ਆਇਓ ਵਿਭੀਸ਼ਣ ਰਾਜ ਤਿਹੂ ਪਰ ਜਸ ਤੁਮਹਾਰੋ ਨਿਤ ਨਯੋ।
ਔਰ ਨਾਲ ਹੀ ਕਹਿਆ ਹੈ ਵਿਭੀਸ਼ਣ ਜੀ, ਹੁਣ ਤੁਸੀਂ ਇਸ ਲੰਕਾ ਦਾ ਰਾਜ ਪ੍ਰਾਪਤ ਕਰ ਲਿਆ ਹੈ, ਤੁਹਾਡਾ ਜਸ ਨਿਤ ਨਯੋ ਹਰ ਰੋਜ ਵਧਦਾ ਰਹੇ।
ਮੋਹ ਸਹਿਤ ਸੁਭ ਕੀਰਤ ਤੁਮਹਾਰੀ ਪਰਮ ਪ੍ਰੀਤੀ ਜੋ ਗਈ ਹੈ।
ਔਰ ਹੇ ਵਿਭੀਸ਼ਣ, ਹੇ ਮੇਰੇ ਵਾਨਰ ਸੈਨਿਕੋ, ਮੇਰੇ ਸਹਿਤ ਜਿਹੜਾ ਇਨਸਾਨ, ਕੋਈ ਵੀ ਵਿਦਵਾਨ, ਕੋਈ ਵੀ ਗੁਣੀ ਜਨ, ਕੋਈ ਵੀ ਕਵੀ, ਭਾਵ ਕੋਈ ਵੀ ਇਨਸਾਨ ਜਦੋਂ ਮੇਰੇ ਸਹਿਤ ਤੁਹਾਡੇ ਜਸ ਨੂੰ ਬੜੇ ਪ੍ਰੇਮ ਦੇ ਨਾਲ ਗਾਵੇਗਾ,
ਸਾਰ ਸਿੰਧੂ ਅਪਾਰ ਪਾਰ ਪ੍ਰਿਆਸ ਬਿਨ ਨਰ ਪਈ ਹੈ।
ਉਹ ਇਨਸਾਨ ਅਜਿਹਾ ਕਰਨ ਵਾਲਾ ਇਸ ਸੰਸਾਰ ਦੇ ਉੱਤੋਂ ਬੜੇ ਹੀ ਸੌਖੇ ਤਰੀਕੇ ਦੇ ਨਾਲ ਪਾਰ ਹੋ ਜਾਵੇਗਾ।
ਪ੍ਰਭ ਕੇ ਬਚਨ ਸ਼੍ਰਵਨ ਸੁਨ ਨਹ ਅਦਹ ਕਪ ਪੁੰਜ।
ਜਦੋਂ ਭਗਵਾਨ ਦੇ ਅਜਿਹੇ ਪ੍ਰੇਮਮਈ ਅਲਫਾਜ਼, ਅਜਿਹੀ ਬਾਣੀ ਜਦੋਂ ਇਹ ਕਵੀ ਸੁਣ ਰਹੇ ਹਨ ਔਰ ਅਜਿਹਾ ਆਨੰਦ ਉਤਪੰਨ ਹੋ ਰਿਹਾ ਹੈ, ਅੰਮ੍ਰਿਤਾ ਪ੍ਰਿਯ ਬਚਨ ਤੁਹਾਰੇ ਅਤਿ ਸੁੰਦਰ ਮਨ ਮੋਹਨ ਪਿਆਰੇ ਸਭੂ ਮਧ ਨਿਰਾਰੇ। ਅਜਿਹੇ ਬਚਨ ਜਿਨ੍ਹਾਂ ਵਾਸਤੇ ਸਾਹਿਬ ਗੁਰਬਾਣੀ ਵਿੱਚ ਕਹਿੰਦੇ ਨੇ, ਹੇ ਮੇਰੇ ਪ੍ਰੀਤਮ ਤੇਰੇ ਬਚਨ ਅੰਮ੍ਰਿਤ ਵਰਗੇ ਮਿੱਠੇ ਨੇ, ਜਿਹੜੇ ਕਿ ਕਿਸੇ ਦੇ ਬਰਾਬਰ ਨੀ, ਭਾਵ ਸਭ ਤੋਂ ਉੱਤਮ ਨੇ, ਕੋਈ ਅਜਿਹੀ ਚੀਜ਼ ਨੀ ਜਿਹੜੀ ਤੇਰੇ ਬਚਨਾਂ ਦੇ ਬਰਾਬਰ ਹੋ ਜਾਵੇ। ਸੋ ਇਹ ਜਿਤਨੀ ਵਾਨਰ ਸੈਨਾ ਹੈ ਭਗਵਾਨ ਦੇ ਅਜਿਹੇ ਅੰਮ੍ਰਿਤਮਈ ਬਚਨ ਸੁਣ ਕੇ ਰੱਜ ਨਹੀਂ ਰਹੇ, ਹਿਰਦਾ ਕਰ ਰਿਹਾ ਹੈ ਕਿ ਭਗਵਾਨ ਬਚਨ ਕਰਦੇ ਜਾਣ, ਸਮਾਂ ਇੱਥੇ ਹੀ ਰੁਕ ਜਾਵੇ ਔਰ ਅਸੀਂ ਬਚਨ ਸੁਣਦੇ ਹੀ ਰਹੀਏ।
ਬਾਰ ਬਾਰ ਸਿਰ ਨਾਵ ਹੈ ਗਹਿ ਸਕਲ ਪਦ ਕੰਜ।
ਔਰ ਪ੍ਰਭੂ ਦੇ ਕੰਜ ਤੋਂ ਭਾਵ ਕਮਲ ਦਾ ਫੁੱਲ, ਪਾਣੀ ਵਿੱਚੋਂ ਉਤਪੰਨ ਹੋਣ ਵਾਲਾ ਕਮਲ ਦਾ ਫੁੱਲ, ਕਮਲ ਦੇ ਫੁੱਲ ਤੋਂ ਭਾਵ ਪ੍ਰਭੂ ਦੇ ਚਰਨ ਜੋ ਕਮਲ ਸਮਾਨ ਹਨ, ਜਿਵੇਂ ਕਮਲ ਦਾ ਫੁੱਲ ਕੋਮਲ ਹੈ, ਪ੍ਰਭੂ ਦੇ ਚਰਨ ਵੀ ਕੋਮਲ ਨੇ। ਕਮਲ ਦੇ ਫੁੱਲ ਵਿੱਚ ਵਿਸ਼ੇਸ਼ਤਾ ਹੈ ਕਿ ਉਹ ਸੁਗੰਧੀ ਛੱਡਦਾ ਹੈ, ਪ੍ਰਭੂ ਦੇ ਚਰਨਾਂ ਦੇ ਵਿੱਚੋਂ ਸੁਗੰਧੀ ਆਉਂਦੀ ਹੈ ਪਰਉਪਕਾਰ ਦੀ, ਬਖਸ਼ਿਸ਼ ਕਿਰਪਾ ਕਰਨ ਵਾਲੀ। ਸੋ ਉਸ ਚਰਨਾਂ ਦੇ ਉੱਪਰ ਜਿਤਨੇ ਵੀ ਵਾਨਰ ਹਨ ਸਭ ਉਸ ਪ੍ਰਭੂ ਦੇ ਚਰਨਾਂ ਦੇ ਉੱਤੇ ਪ੍ਰੇਮ ਸਹਿਤ ਨਮਸਕਾਰ ਕਰ ਰਹੇ ਹਨ।
ਪ੍ਰਭੂ ਬੋਲ ਲਿਓ ਹਨੂਮਾਨ।
ਉਸ ਤੋਂ ਬਾਅਦ ਭਗਵਾਨ ਨੇ ਹਨੂਮਾਨ ਨੂੰ ਆਪਣੇ ਕੋਲ ਬੁਲਾਇਆ।
ਲੰਕਾ ਜਾਹੋ ਕਹਿਓ ਭਗਵਾਨ।
ਭਗਵਾਨ ਨੇ ਸ਼੍ਰੀ ਰਾਮ ਜੀ ਨੇ ਕਹਿਆ, ਹੇ ਹਨੂਮਾਨ ਲੰਕਾ ਵਿੱਚ ਤੁਸੀਂ ਚਲੇ ਜਾਵੋ।
ਸਮਾਚਾਰ ਜਾਨ ਕੇ ਸੁਣਾਵੋ।
ਔਰ ਜਾ ਕੇ ਉਸ ਜਨਕ ਰਾਜੇ ਦੀ ਸਪੁੱਤਰੀ ਭਾਵ ਸੀਤਾ ਨੂੰ ਇਹ ਸਾਰਾ ਸਮਾਚਾਰ ਜੋ ਬੀਤਿਆ ਹੈ ਉਸ ਨੂੰ ਜਾ ਕੇ ਸੁਣਾ ਦੇਵੋ।
ਆਸ ਕੁਸਲ ਲੈ ਤੁਮਹਿ ਚਲ ਆਵੋ।
ਔਰ ਉਸ ਦਾ ਹਾਲ ਚਾਲ ਪੁੱਛ ਕੇ ਉਸ ਦੀ ਹਾਲਤ ਦੀ ਜਾਣਕਾਰੀ ਆ ਕੇ ਮੈਨੂੰ ਦੇ ਦੇਵੋ।
ਤਬ ਹਨੁਮੰਤ ਨਗਰ ਮਹੁ ਆਏ।
ਉਸ ਵਕਤ ਹਨੂਮਾਨ ਜੋ ਹੈ ਭਗਵਾਨ ਦਾ ਹੁਕਮ ਮੰਨ ਕੇ ਇਸ ਲੰਕਾ ਦੇ ਵਿੱਚ ਜਦੋਂ ਚਲਾ ਗਿਆ,
ਸੁਨ ਨਿਸਚਰੀ ਨਿਸਾਚਰ ਧਾਏ।
ਜਦੋਂ ਸੁਣਿਆ ਕਿ ਹਨੂਮਾਨ ਲੰਕਾ ਵਿੱਚ ਆਇਆ ਹੈ, ਜਿਤਨੀਆਂ ਵੀ ਰਾਕਸ਼ਸ਼ੀਆਂ ਸਨ ਇਹ ਸਭ ਉਸ ਵਕਤ ਇਹਦਾ ਆਉਣ ਦਾ ਸਮਾਚਾਰ ਸੁਣ ਕੇ ਦੌੜ ਗਈਆਂ।
ਬਹੁ ਪ੍ਰਕਾਰ ਤਿਨਹਿ ਪੂਜਾ ਕੀਨਹੀ।
ਹਨੂਮਾਨ ਨੇ ਆ ਕੇ ਮਾਤਾ ਸੀਤਾ ਦੇ ਚਰਨਾਂ ਦਾ ਧਿਆਨ ਧਰ ਕੇ ਬੜੇ ਹੀ ਢੰਗ ਨਾਲ ਪੂਜਾ ਕੀਤੀ।
ਜਨਕ ਸੁਤਾ ਦੇਖਾਈ ਪੁਨ ਦੀਨਹੀ।
ਉਸ ਤੋਂ ਬਾਅਦ ਮਾਤਾ ਸੀਤਾ ਨੇ ਇਸ ਹਨੂਮਾਨ ਨੂੰ ਦਰਸ਼ਨ ਦਿੱਤੇ ਔਰ ਆਸੀਸ ਦਿੱਤੀ।
ਦੂਰਹਤੇ ਪ੍ਰਣਾਮ ਕਪੀ ਕੀਨਾ।
ਦੂਰੋਂ ਹੀ ਇਸ ਹਨੂਮਾਨ ਨੇ ਮਾਤਾ ਸੀਤਾ ਦੇ ਚਰਨਾਂ ਵਿੱਚ ਨਮਸਕਾਰ ਕੀਤੀ।
ਰਘੁਪਤੀ ਦੂਤ ਜਾਨਕੀ ਚੀਨਹਾ।
ਔਰ ਮਾਤਾ ਸੀਤਾ ਨੇ ਜਾਣ ਲਿਆ ਕਿ ਉਹੀ ਹਨੂਮਾਨ ਹੈ ਜੋ ਪਹਿਲਾਂ ਮੈਨੂੰ ਮਿਲਣ ਆਇਆ ਸੀ, ਭਾਵ ਇਹ ਪ੍ਰਭੂ ਸ਼੍ਰੀ ਰਾਮ ਜੀ ਦਾ ਦੂਤ ਹੈ, ਉਹਨਾਂ ਦਾ ਸੇਵਕ ਹੈ।
ਕਹੋ ਤਾਤ ਪ੍ਰਭੂ ਕਿਰਪਾ ਨਿਕੇਤਾ।
ਔਰ ਮਾਤਾ ਜੀ ਕਹਿਣ ਲੱਗੇ, ਹੇ ਪੁੱਤਰ ਹਨੂਮਾਨ ਕਿਰਪਾ ਕਰਕੇ ਮੈਨੂੰ ਉਸ ਕਿਰਪਾ ਦੇ ਘਰ ਪ੍ਰਭੂ ਸ਼੍ਰੀ ਰਾਮ ਜੀ ਬਾਰੇ ਦੱਸੋ।
ਕੁਸਲ ਅਨੁਜ ਕਪੀ ਸੇਨ ਸਮੇਤਾ।
ਔਰ ਜਿਤਨੀ ਵੀ ਵਾਨਰ ਸੈਨਾ ਹੈ ਉਹ ਸਾਰੇ ਕੁਸ਼ਲ ਮੰਗਲ ਹਨ, ਉਹਨਾਂ ਦੀ ਮੈਨੂੰ ਕੋਈ ਸੁਧ ਦੇਵੋ।
ਸਭ ਵਿਧ ਕੁਸਲ ਕੋਸਲਾਧੀਸਾ।
ਹਨੂਮਾਨ ਕਹਿਣ ਲੱਗਾ, ਮਾਤਾ ਜੀ ਜੋ ਪ੍ਰਭੂ ਜੀ ਹਨ ਪ੍ਰਭੂ ਸ਼੍ਰੀ ਰਾਮ ਜੀ ਉਹ ਬਿਲਕੁਲ ਕੁਸ਼ਲ ਮੰਗਲ ਹਨ, ਇਕਦਮ ਠੀਕ ਠਾਕ ਹਨ।
ਮਾਤ ਸਮਰ ਜੀਤਿਓ ਦਸ ਦੀ ਸੀਸਾ।
ਹੇ ਮਾਤਾ ਭਗਵਾਨ ਦੀ ਕਿਰਪਾ ਦੇ ਨਾਲ प्रभु जी इस रावण दा अंत कर चुके हन, ए युद्ध नू उना ने जित लिया है।
चल राज बेबीछन पायो।
और प्रभु दी कृपा दे नाल रंका लंका दा जो राज है ओ विभीषण नू मिल चुकिया है।
सुने कपि बचन हर्ष और छायो।
जदों हनुमान दे मुख विचों अजिहा खुशी भरा ए शब्द सुने उस वक्त माता सीता दे हृदय विच बहुत ज्यादा खुशी आ गई।
अत हर्ष मन तन पुलक लोचन सजल कह पुन पुन रमा।
उस वक्त माता सीता इस खुशी दे समाचार नु सुन के इना दे नेत्रां विच हंजू आ गए।
का देओ तोहि त्रै लोक मोह कपि किमक नह बानी समा।
माता वैरागी हो के कहन लगे हे पुत्र हनुमान जो तू मेनू आके खबर दिती है इस बानी इस खबर दे बराबर दुनिया दे विच कोई चीज नी। मैं तेनू की चीज इस दे वजो भेटा विच देवा।
सुन मात मैं पायो अखिल जग राज आज न संसयम।
हनुमान माता जी दे चरना दा ध्यान तर के कहन लगा हे माता मैं सारे जगत नू प्राप्त कर लिया है मैनू रता मात्र भी संसा नहीं।
रण जीत रिप दल बंध जत पस्याम रामम नामम।
हनुमान कहन लगा माता जी जदों उस प्रभु दी कृपा दे नाल मेरे थोड़े को जतन दे नाल मेरा जतन सफल होया है के भगवान श्री रामचंद्र जी भ्राता लक्ष्मण इत्याद सारी सेना जदों इस लंका उत्ते उना ने विजय प्राप्त कर लई रावण दा अंत हो गया आप दे मैनू दर्शन हो गए। असल विच माता जी मैं ए समझदा हां के मैं पूरी लोकाई दा राज प्राप्त कर लिया है।
सुन सत सत गुण सकल तव हृदय बसो हनुमंत।
उस वक्त माता सीता जी ने आशीष दित्ती हे पुत्र हनुमान तेरे हृदय विच सदा ही सच गुण जेड़े ने चंगे गुण ने तेरे हृदय विच निवास करन।
अनुकूल कौशल पति रहो समेत अनंत।
और सदा ही तेरी प्रीत उस प्रभु नाल बने आवे ओ भगवान सदा तेरे हृदय विच विराजमान रहन। सो सात संगत जी इतनियां अर्जा कर दे खिमा दे जाचक हां होइयां भुल्लां दी माफी देना। सतगुरु जी नू तन कहिए सब गज के कहो तन श्री सतगुरु नानक देव जी सचे पातशाह। तन श्री सतगुरु जगजीत सिंह जी सचे पातशाह। धन श्री सतगुरु उदय सिंह जी सचे पातशाह।